ठाकुरे नमे सतगुरे नमे सतगुरे नमे श्री गुरु देव नमे
सच मिले सच उपजे सच में सा समाई सुरत होए पत उगवे गुरु वचनी पोखाई नानक सच्चा पातशाह आपे लिए मिलाई मनमुख बोले अंदले तिसमें अकनी का वास पाणी सुरत न बुझनी शब्द न करे प्रगास ओ ना अपनी अंदर शुद्ध नहीं गुरु वचन न करे विश्वास सिमरत शास्त्र पढ़े मुन केते बिन शब्द सुरत न पाई त्रै गुण सबे रोग व्यापे ममता सुरत गवाई जगत उपाई तुद तंदे लाइया पुंडी कार कमाई जन्म पदार्थ जुए हारिया शब्द सुरत न पाई दुंदर दूत भूत भी आले खिचो तान करे बेताले शब्द सुरत बिना वे जावे पत होई आवत जाता है कूड़ कलर तन पसमे टेरी बिना वे कैसी पत तेरी वादे मुक्त नाही जुग जारे जम कंकर काल पर आता है दुनिया सागर दुत्तर गई है क्यों कर पाइये पारो चरपट बोले अवधु नानक देव सच्चा विचारो जैसे जल में कमल निरालम मुर्गा इने साने सुरत सबत भव सागर तरिए नानक नाम बखाने रे कांते को मन वस्या सामा निरासो अगम गोचर देख दिखाए नानक ताका दासो सुन स्वामी अर्थास हमारी पुछियो साथ बिचारो रोस न कीजे उत्तर दीजे क्यों पाइये गुरुद्वारो ए मन चलते हो सच कर वैसे नानक नाम दारो आपे मेल मिलाए करता लागे साज प्यारो पार साजन पार प्रीतम गुर शब्द सुरत लंगवाए मिल साध संगत करे रलिया फिर ना पछोतावे तन मन खोजे ता ना उपाए तावत राखे ठाक रहाए गुर की वाणी अंदिन गावे सहजे भगत करावनिया इसका या अंदर वस्त संखा गुरमुख साच मिले ता वेखा नौ दरवाजे दसवे मुक्ता अनहद शब्द वजावणिया मुकत पई बंधन गुर खोले शब्द सुरत पत पाई नानक राम नाम हृदय अंतर गुरमुख मेल मिलाई
दुनिया सागर दूतर कहिए क्यों कर पाए पारो चरपट बोले ओ दो नानक दे सच्चा विचारो पवन आरंभ सतगुर मत वेला शब्द गुरु सुरत तुन चेला अकथ कथा ले रे ओ निराला जुग जुग गुर गोपाला एक शब्द जित कथा बिचारी गुरमुखियों में अग्न निहारी जैसे जल में कमल निराला मुर्गाई ने साने
का ऐसा उपदेश तुम्हारे यहाँ नामदेव पुराने शासन में पिछले शासन में उसको ऐसा मैंने स्पष्ट किया प्रकृति के इस आधार में पांच महाभूत पांच तन मात्र पांच कर्म इंद्रियां पांच ज्ञान इंद्रियां एक इंद्री मन उसके ऊपर बुद्धि गुरु साहबान ने हुक्म किया कि बुद्धि जो कुछ भी लैंदी है इन्हों भूतों और इंद्रिया के जरिए एक चित्त नूं दे दिंदी है। चित्त मन का एक सूक्ष्म रूप है। चित्त इस नूं धारण करता है। इसके बाद अगला मजमून जो है गुरु साहब स्पष्ट करेंगे कि असी सुरत शब्द नूं किस तरीके दे नाल योग कर सकते हैं योगी बन सकते हैं। इंसान का जन्म योगी बनने वास्ते ही होया है। असी योगी बने हाँ संसार दे योग करना है परमात्मा का शब्द का नाम का कीर्तन का अकथ कथा का। तो आज दे उपदेश दे विच गुरु साहब प्रकृति दे सूक्ष्म विश्लेषण में स्पष्ट कर रहे हैं कि जो चित धारण कर लैंदा है बुद्धि दे फैसले कि इस काम नूं करना या नहीं करना इस वस्तु पदार्थ संबंध नूं कायम रखना है हासिल करना है या नहीं करना धारण करन दे बाद इस नूं लागू कौन करता है इस नूं आज स्पष्ट करनगे गुरु साहब। इस चित्त दे उपर अहंकार मौजूद है। महत तो इस अहंकार की उत्पत्ति है। अव्यक्त प्रकृति जो प्रबल रूप दे विच कुछ स्थूल होंदी है उस तो असी महत तत्व कह करके पुकारते हैं और जो ये महत समस्टा बुद्धि नूं स्पष्ट करता है और स्थूल होकर के इस समस्टा बुद्धि जड़ी है अहंकार नूं पैदा करती है। यानी कि अहंकार भी एक तत् दे रूप दे विच अति सूक्ष्म इस देह दे अंदर मौजूद है। सारे जगत का कार्य व्यवहार जड़ा है ये अहंकार चला रहा है। तो असी इस ढंग दे नाल समझ सकते हाँ कि यह जी प्रकृति की प्रक्रिया है कौन चला रहा है। तो समझ लेना चाहिए कि अहंकार बैठा है जो कुछ भी चित्त ने धारण किया है मन बुद्धि और इंद्रिया नूं चलाण वाला हुक्म देण वाला प्राप्त करन वाला यह अहंकार है। अगर असी इस मन नूं सीमित करना चाहते हाँ बुद्धि नूं सीमित करना चाहते हाँ तो जरूरी गल है कि इस अहंकार का नाश किया जाए अहंकार नूं जड़ तो ही खत्म करता जाए। खत्म का भाव यह नहीं है कि इस तत् नूं असी इस शरीर दे विचों कढ दईए। गुरु साहबान ने बिल्कुल स्पष्ट किया है जिन्निया भी इंद्रिया हैं चाहे स्थूल रूप दे विच या सूक्ष्म रूप दे विच असी इन्हां नूं मार करके अपंग हो जावांगे कोई काम नहीं कर सकते। संसार दे विच इक मुर्दे तो भी बदतर जिंदगी सानू जीनी पेगी। जिस तरह अख दी ज्ञानेंद्री है अख नहीं होएगी तो असी अपाही जा हाथ पैर नहीं होणगे तो अपाही जा। उसे तरीके दे नाल अगर ए मन रूपी वाल नहीं होएगा तो असी इस जगत दे विचों ये ज्ञानेंद्रियां जिहड़ियां सिग्नल लैंदियां ने बुद्धि नूं देण दा काम कोई नहीं करेगा असी फिर मुर्दे तो बदतर हो जावांगे। और बुद्धि जो कुछ फैसला करती है चित्त नूं देंदी है चित्त भी अपने आप दे विच कुछ नहीं कर सकता यह सिर्फ धारण कर सकता है। तो इस धारण किए गए मजबून नूं चलाण वाली ताकत का नाम जो है अहंकार है। तो गुरु नानक साहब ने बिल्कुल स्पष्ट करता है कि होमै दीर्घ रोग है यह गहरा रोग है। दारू भी समाई दारू कहंदे ने इलाज नूं इलाज भी कहंदे ने इस दे विच ही है। कृपा करे जे अपनी कृपा लफज आया है उस अकाल पुरख परमात्मा लई। अगर उस परमात्मा की कृपा हो जाए तो गुरु का शब्द कमाई तो गुरु का शब्द जड़ा है। हुण इत्थे असी विचार करना गुरु किस नूं कहा शब्द किस नूं कहा और कमाई का की भाव है। ਜਦ ਪਹਿਲਾ ਲਫ਼ਜ਼ ਗੁਰੂ ਨਾਨਕ ਸਾਹਿਬ ਨੇ ਕਿਰਪਾ ਇਸਤੇਮਾਲ ਕੀਤਾ ਅਕਾਲ ਪੁਰਖ ਪਰਮਾਤਮਾ ਵਾਸਤੇ, ਤੇ ਗੁਰੂ ਪ੍ਰਯੋਗ ਜਿਹੜਾ ਕਿਸੇ ਹੋਰ ਵਾਸਤੇ ਨਹੀਂ ਕੀਤਾ ਗਿਆ, ਗੁਰੂ ਪ੍ਰਯੋਗ ਵੀ ਜਿਹੜਾ ਕੀਤਾ ਗਿਆ ਅਕਾਲ ਪੁਰਖ ਪਰਮਾਤਮਾ ਵਾਸਤੇ ਹੀ ਕੀਤਾ ਗਿਆ ਕਿ ਅਕਾਲ ਪੁਰਖ ਰੂਪੀ ਗੁਰੂ ਦੀ ਅਗਰ ਕਿਰਪਾ ਹੋ ਜਾਵੇ ਤੇ ਤਾਂ ਹੀ ਜਾ ਕਰਕੇ ਅਸੀਂ ਇਹ ਕਮਾਈ ਦਾ ਮਜ਼ਬੂਨ ਕਰ ਸਕਦੇ ਹਾਂ, ਯਾਨੀ ਕਿ ਇਸ ਹੰਕਾਰ ਤੋਂ ਬਚ ਸਕਦੇ ਹਾਂ। ਜੜੋਂ ਖਤਮ ਕਰਨ ਦਾ ਭਾਵ ਹੈ ਕਿ ਇਸ ਨੂੰ ਸੀਮਿਤ ਕਰ ਦੇਣਾ, ਯਾਨੀ ਕਿ ਇਸ ਨੂੰ ਪਲਟ ਦੇਣਾ। ਇਸ ਦੀ ਇੱਕ ਲਾਸਟ ਹੈ, ਇੱਕ ਇੱਛਾ ਹੈ, ਇੱਕ ਕਾਮਨਾ ਹੈ, ਇੱਕ ਹਵਸ ਹੈ, ਜਿਹੜੀ ਵਸੂ ਵਿਸਤ੍ਰਿਤ ਪਦਾਰਥਾਂ ਨੂੰ ਪ੍ਰਾਪਤ ਕਰਨ ਵਾਸਤੇ ਸੰਬੰਧਾਂ ਦੇ ਪਿੱਛੇ ਦੌੜਦੀ ਹੈ, ਔਰ ਜੋ ਕੁਛ ਵੀ ਇਹ ਹੁਕਮ ਕਰਦਾ ਉਸ ਨੂੰ ਹਾਸਲ ਕਰਨ ਵਾਸਤੇ ਮਨ, ਬੁੱਧੀ ਔਰ ਇੰਦਰੀਆਂ ਨੂੰ ਕਰਨਾ ਪੈਂਦਾ। ਇਹ ਹੁਕਮ ਹੈ, ਇੱਕ ਤਰੀਕੇ ਦਾ ਸਮਝ ਲੈਣਾ ਚਾਹੀਦਾ ਕਿ ਆਤਮਾ ਨੇ ਇਸੀ ਨੂੰ ਗੁਰੂ ਬਣਾ ਰੱਖਿਆ ਹੈ, ਇਸੀ ਨੂੰ ਪਰਮਾਤਮਾ ਸਮਝ ਰੱਖਿਆ ਹੈ, ਇਸੀ ਦੇ ਹੁਕਮ ਦੇ ਉੱਪਰ ਉਹ ਆਪਣੀ ਹਸਤੀ ਜੋ ਹੈ ਪਲ ਪਲ ਕੁਰਬਾਨ ਕਰ ਰਹੀ ਹੈ। ਤੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਕਮਾਈ ਲਫ਼ਜ਼ ਦਾ ਇਸਤੇਮਾਲ ਕੀਤਾ ਹੈ, ਇਹ ਬੜਾ ਸੋਚਣ ਵਿਚਾਰਨ ਵਾਲਾ ਸ਼ਬਦ ਹੈ ਕਿ ਅਸੀਂ ਅੱਜ ਇਸ ਦੇ ਉੱਪਰ ਵਿਚਾਰ ਕਰੀਏ ਕਿ ਕਮਾਈ ਕਿਸ ਨੂੰ ਕਿਹਾ ਹੈ। ਰਿਸ਼ੀ ਮੁਨੀਆਂ ਨੇ ਇਹ ਕਮਾਈ ਦੇ ਵਿਸ਼ੇ ਦੇ ਵਿੱਚ 6 ਹਿੱਸਿਆਂ ਦੇ ਵਿੱਚ ਤਕਸੀਮ ਕਰਕੇ ਹੁਕਮ ਕੀਤਾ ਕਿ ਅਗਰ ਤੁਸੀਂ ਯੋਗੀ ਬਣਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਕੁਛ ਪੂੰਜੀ ਵੀ ਹੋਣੀ ਚਾਹੀਦੀ, ਕੁਛ ਕਮਾਈ ਵੀ ਹੋਣੀ ਚਾਹੀਦੀ। ਇਹ ਕੋਈ ਗੱਲਾਂ ਦਾ ਵਿਸ਼ਾ ਨਹੀਂ ਹੈ ਕਿ ਅੱਖ ਬੰਦ ਕਰਕੇ ਬੈਠ ਕੇ ਭਜਨ ਹੋ ਗਿਆ ਜੀ, ਨਾਮ ਲਿਆ, ਕੀਰਤਨ ਲਿਆ, ਯਾਨੀ ਕਿ ਅਮਰਤ ਛਕ ਲਿਆ ਤੇ ਸਾਡਾ ਮਜ਼ਬੂਨ ਹੱਲ ਹੋ ਗਿਆ। ਇਹ ਕੋਈ ਮਜ਼ਬੂਨ ਨਹੀਂ ਹੈ, ਇਹ ਕਮਾਈ ਦਾ ਮਜ਼ਬੂਨ ਹੈ। ਕਮਾਈ ਕਿਸ ਨੂੰ ਕਹਿੰਦੇ ਨੇ? ਸ਼ਮ, ਦਮ, ਉਪਰਤੀ ਤਿੱਖਾ, ਯਾਨੀ ਕਿ ਸ਼ਰਧਾ ਔਰ ਸਮਾਧਾਨ। ਇਹ ਜੋ ਰਿਸ਼ੀ ਮੁਨੀਆਂ ਨੇ 6 ਹਿੱਸੇ ਦਿੱਤੇ ਨੇ, ਇਹ 6 ਹਿੱਸਿਆਂ ਨੂੰ ਥੋੜਾ ਵਿਚਾਰ ਕਰੀਏ ਕਿ ਕਿਸ ਤਰੀਕੇ ਦੇ ਨਾਲ ਰਿਸ਼ੀ ਮੁਨੀ ਕਹਿੰਦੇ ਨੇ ਵੀ ਪੰਤਜਲੀ ਦੇ ਯੋਗ ਸੂਤਰ ਦੇ ਵਿੱਚ ਕਮਾਈ ਕਰਨ ਵਾਲਾ ਹੀ ਯੋਗੀ ਬਣ ਸਕਦਾ। ਤੇ ਪਹਿਲਾਂ ਕਹਿੰਦੇ ਨੇ ਸ਼ਮ, ਸ਼ਮ ਦਾ ਭਾਵ ਹੁੰਦਾ ਹੈ ਕਿ ਮਨ ਨੂੰ ਸੀਮਿਤ ਕਰ ਲੈਣਾ, ਰੋਕ ਲੈਣਾ, ਯਾਨੀ ਕਿ ਸੰਸਾਰ ਵਾਲੇ ਪਾਸੇ ਨਾ ਜਾਣ ਦਈਏ। ਤੇ ਇਹਦਾ ਸਿੱਧਾ ਜਿਹਾ ਮਤਲਬ ਹੈ ਕਿ ਮਨ ਨੂੰ ਦੌੜਾ ਤੁੰਡ ਰਿਹਾ ਹੰਕਾਰ, ਤੇ ਹੰਕਾਰ ਨੂੰ ਸੰਸਾਰ ਵਾਲੇ ਪਾਸੋਂ ਸੀਮਿਤ ਕਰਨਾ, ਯਾਨੀ ਕਿ ਮਨ ਜੋ ਹੈ ਬੁਰੀ ਰਚੇ, ਯਾਨੀ ਕਿ ਮਨ ਦਾ ਨਿਗਰੇ ਕਰ ਲੈਣੇ ਨੂੰ ਸ਼ਮ ਕਹਿੰਦੇ ਨੇ। ਦੂਸਰੇ ਪਾਸੇ ਕਹਿੰਦੇ ਨੇ ਦਮ, ਦਮ ਹੋਣਾ ਚਾਹੀਦਾ। ਦਮ ਦਾ ਕੀ ਭਾਵ ਹੈ ਕਿ ਦਮ ਇਹ ਜੋ ਕਰਮੇਂਦਰੀਆਂ ਹੈਗੀਆਂ ਨੇ, ਗਿਆਨੇਂਦਰੀਆਂ ਹੈਗੀਆਂ ਨੇ, ਇਹਨਾਂ ਨੂੰ ਅਸੀਂ ਸੀਮਿਤ ਕਰ ਲਈਏ, ਬਿਲਕੁਲ ਇਸ ਤਰੀਕੇ ਦੇ ਨਾਲ ਕਰ ਲਈਏ ਕਿ ਸੰਸਾਰ ਦੇ ਵਿੱਚ ਸੀਮਿਤ ਦਾ ਇੱਕੋ ਹੀ ਭਾਵ ਹੈ ਕਿ ਗੁਜ਼ਾਰੇ ਮਾਤਰ ਦੀ ਪ੍ਰਵਿਸ਼ਟੀ ਇਹਨਾਂ ਦੀ ਸੰਸਾਰ ਦੇ ਵਿੱਚ ਹੋਣੀ ਚਾਹੀਦੀ। ਅਗਰ ਗੁਜ਼ਾਰੇ ਮਾਤਰ ਤੋਂ ਜ਼ਿਆਦਾ ਜਿਤਨੀ ਵੀ ਜ਼ਿਆਦਾ ਅਸੀਂ ਸੰਸਾਰ ਦੇ ਵਿੱਚ ਇਹਨਾਂ ਇੰਦਰੀਆਂ ਨੂੰ ਰਚਾਵਾਂਗੇ, ਗਿਆਨੇਂਦਰੀਆਂ ਨੇ ਚਾਹੇ ਕਰਮੇਂਦਰੀਆਂ ਨੇ, ਸਾਡੇ ਕਰਮ ਬਣਦੇ ਜਾਣਗੇ, ਔਰ ਕਰਮਾਂ ਦਾ ਭੁਗਤਾਨ ਦੇਣ ਵਾਸਤੇ ਇਸ ਜੀਵਾਤਮਾ ਨੂੰ ਵਾਰ ਵਾਰ ਇਸ ਮੁਲਕ ਦੇ ਵਿੱਚ ਆਉਣਾ ਪਏਗਾ। ਉਸ ਤੋਂ ਬਾਅਦ ਕਹਿੰਦੇ ਨੇ ਉਪਰਤੀ, ਉਪਰਤੀ ਕਹਿੰਦੇ ਨੇ ਭੈੜੀ ਸੰਗਤ ਦਾ ਤਿਆਗ ਕਰਨਾ। ਸੰਗਤ ਬੜੀ ਸੂਖਮ ਰੂਪ ਦੇ ਵਿੱਚ ਸਮਝ ਲੈਣੀ ਚਾਹੀਦੀ। ਸੰਗਤ ਉਹ ਨਹੀਂ ਹੈ ਜਿਹੜੀ ਕਿਸੇ ਦਾ ਜੇਬ ਕੱਟਦੇ ਨੇ, ਗਲਾ ਕੱਟਦੇ ਨੇ, ਮਾਰੋ ਮਾਰ ਕਰਦੇ ਨੇ, ਡਾਕੇ ਪਾਉਂਦੇ ਨੇ, ਤੇ ਅਸੀਂ ਉਸੀ ਸੰਗਤ ਤੋਂ ਬਚਣਾ। ਉਹ ਤੋਂ ਪ੍ਰਤਿਆਖ ਰੂਪ ਵਿੱਚ ਪਤਾ ਹੀ ਚੱਲ ਜਾਂਦਾ ਵੀ ਇਹ ਲੋਕ ਜਿਹੜੇ ਨੇ ਬੁਰੇ ਕੰਮ ਕਰਦੇ ਨੇ ਤੇ ਅਸੀਂ ਉਹਨਾਂ ਤੋਂ ਦੂਰ ਰਹੀਏ। ਪਰ ਅਸੀਂ ਜਦੋਂ ਗੁਰੂ ਘਰ ਆਉਂਦੇ ਹਾਂ, ਗੁਰਦੁਆਰੇ ਮੰਦਰ ਡੇਰਿਆਂ ਦੇ ਵਿੱਚ ਚੱਕਰ ਲਗਾਉਂਦੇ ਆ ਦਿਨੇ ਰਾਤ, ਤੇ ਉੱਥੇ ਵੀ ਸਾਨੂੰ ਵਿਚਾਰ ਕਰ ਲੈਣਾ ਚਾਹੀਦਾ ਸਾਧ ਸੰਗਤ ਜੀ ਕਿ ਕਿਹੜੀ ਸੰਗਤ ਕਰਨੀ ਹੈ। ਮਤ ਕੋਈ ਜਾਣੇ ਜਾਂ ਕਿਸੇ ਅਹੰਕਾਰ ਦੇ ਵਿੱਚ ਇਸ ਵਿਚਾਰ ਨੂੰ ਕਰੇ ਕਿ ਅਸੀਂ ਪੂਰਨ ਸਤਿਗੁਰਾਂ ਦੇ ਡੇਰਿਆਂ ਤੇ ਜਾਂਦੇ ਹਾਂ ਤੇ ਉੱਥੇ ਭੈੜੀ ਸੰਗਤ ਨਹੀਂ ਹੈ, ਚੋਰਾਂ ਡਾਕੂਆਂ ਨੇ, ਤੇ ਛੋੜੋ ਇੱਕ ਗੱਲ ਇੱਕ ਪਾਸੇ ਰਹਿ ਗਈ, ਉੱਥੇ ਇਤਨੇ ਇਤਨੇ ਸਫੇਦ ਕੋਸ਼ ਸਫੇਦ ਵਸਤਰ ਧਾਰਨ ਕਰਕੇ ਇਤਨਾ ਨਿਰਮਲ ਚਿਹਰਾ ਲੈ ਕਰਕੇ ਪ੍ਰਗਟ ਹੁੰਦੇ ਨੇ ਕਿ ਉਹਨਾਂ ਦੇ ਅਗਰ ਅੰਤਰ ਦੀ ਨਿੱਜੀ ਜ਼ਿੰਦਗੀ ਨੂੰ ਦੇਖੀਏ ਤੇ ਉਹ ਸਿਰਫ ਲੋਭ ਦੇ ਵਿੱਚ ਰਤ ਵਿਸ਼ੇ ਵਿਕਾਰ, ਯਾਨੀ ਕਿ ਸੰਸਾਰ ਦੀ ਇੱਛਾ ਨੂੰ ਮੁੱਖ ਰੱਖ ਕਰਕੇ ਹੀ ਉਹਨਾਂ ਦੇ ਚੱਕਰ ਲਗਾਉਂਦੇ ਨੇ। ਤੇ ਹੁਣ ਵਿਚਾਰ ਕਰਕੇ ਦੇਖ ਲਓ, ਅਗਰ ਅਸੀਂ ਉਹਨਾਂ ਦੇ ਬਾਹਰੀ ਆਵਣ ਨੂੰ ਦੇਖ ਕਰਕੇ ਉਹਨਾਂ ਦੀ ਸੰਗਤ ਦੇ ਵਿੱਚ ਆ ਗਏ ਤੇ ਸਾਧ ਸੰਗਤ ਜੀ ਅੱਖਾਂ ਚੋਂ ਸਫੇਦ ਪਾਣੀ ਇਹ ਲਾਲ ਰੰਗ ਦਾ ਪਾਣੀ ਨਿਕਲਣ ਲੱਗ ਜਾਏਗਾ, ਪਰ ਕਿਸੇ ਨੇ ਪੂੰਝਣਾ ਨਹੀਂ, ਕਾਰਨ ਅਸੀਂ ਪਰਮਾਤਮਾ ਨੂੰ ਹਾਸਲ ਹੀ ਨਹੀਂ ਕੀਤਾ। ਅਗਰ ਹਾਸਲ ਨਹੀਂ ਕੀਤਾ ਤੇ ਆਸੂ ਪੂੰਝੇਗਾ ਕੌਣ? ਤੇ ਵਿਚਾਰ ਕਰਕੇ ਦੇਖ ਲਓ, ਜੋ ਕੁਝ ਸਾਡੇ ਕੋਲ ਆਇਆ ਸੀ ਅਸੀਂ ਉਹ ਵੀ ਗਵਾ ਬੈਠਾਂਗੇ, ਯਾਨੀ ਕਿ ਉਹ ਵੀ ਗਵਾ ਲਿਆ ਜੋ ਕੁਝ ਹਾਸਲ ਕਰਨਾ ਸੀ। ਕਿ ਜਿਗਿਆਸਾ ਲੈ ਕਰਕੇ ਅਸੀਂ ਡੇਰਿਆਂ ਦੇ ਵਿੱਚ ਮੰਦਰ ਗੁਰਦੁਆਰਿਆਂ ਜਾਂਦੇ ਹਾਂ ਕਿ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਔਰ ਉੱਥੇ ਅਗਰ ਸਾਨੂੰ ਇਸ ਤਰੀਕੇ ਦੀ ਸੂਖਮ ਰੂਪ ਦੀ ਭੈੜੀ ਸੰਗਤ ਮਿਲ ਗਈ ਤੇ ਸਮਝ ਲਓ ਕਿ ਸਾਡਾ ਰਸਤਾ ਤੇ ਕੀ ਪ੍ਰਸ਼ਸਤ ਹੋਣਾ ਸੀ। ਜਿੰਨਾ ਕੁ ਰਸਤਾ ਅਸੀਂ ਤੈਅ ਕਰ ਚੁੱਕੇ ਸੀ ਨਾ, ਅਸੀਂ ਉਸ ਤੋਂ ਵੀ ਦੂਰ ਹੋ ਜਾਵਾਂਗੇ। ਯਾਨੀ ਕਿ ਜਿਤਨੀ ਵੀ ਜੜ ਵਸਤੂਆਂ ਦੀ ਪੂਜਾ ਹੈ ਜਾਂ ਚੇਤਨ ਪੂਰਨ ਸਤਿਗੁਰਾਂ ਦੀ ਗੱਲ ਕਰ ਲਓ, ਜਿਤਨੇ ਵੀ ਦੇਹ ਰੂਪੀ ਗੁਰੂ ਚੱਲ ਰਹੇ ਨੇ ਇਸ ਜਗਤ ਦੇ ਵਿੱਚ, ਉਹਨਾਂ ਦੇ ਡੇਰਿਆਂ ਦੇ ਵਿੱਚ ਵੀ ਜਾ ਕਰਕੇ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਕੈਸੀ ਸੰਗਤ ਉਸ ਜਗ੍ਹਾ ਤੇ ਮੌਜੂਦ ਹੈ। ਯਾਨੀ ਕਿ ਨੱਕ ਦੇ ਹੇਠਾਂ ਦੀ ਕੀ ਗੱਲ ਕਰ ਰਹੀ ਹੈ, ਨੱਕ ਦੇ ਉੱਪਰ ਬੈਠ ਕਰਕੇ ਬੜੇ ਧੜੱਲੇ ਦੇ ਨਾਲ ਮਤ ਔਰ ਧਰਮ ਚਲਾਏ ਜਾ ਰਹੇ ਨੇ, ਔਰ ਬੜੇ ਅੱਛੇ ਢੰਗ ਦੇ ਨਾਲ ਅਧੂਰੀ ਸਿੱਖਿਆ ਦਾ ਪ੍ਰਚਾਰ ਕੀਤਾ ਜਾ ਰਿਹਾ, ਸਭ ਖਾਮੋਸ਼ੀ ਦੇ ਨਾਲ ਦੇਖਿਆ ਜਾਂਦਾ। कारण की है, उसका कारण एक ही है कि असी परमात्मा नु आज तक हासिल नहीं किया। और जिथे संत मत ही अंधी हो गई तो एक अंधा उस मत नु किस तरीके दे नाल हासिल कर सकता है। असी सारे अंधे हाँ, अंधे ही होकर के असी गुरुद्वारे मंदिर डेरिया दे विच आंदे हां और उत्थे इस तरीके की संगत दे विच रच जाण दे नाल जीव का कदी भी कल्याण नहीं हो सकता। तो किसी भ्रम दे विच मत रहना कि असी मिट्टी जड़ी मत्थे ते ला लवांगे या देहां दे दर्शन कर लवांगे तो उस दे नाल साडी मुक्ति हो जाएगी, यह कोई विषय नहीं है। सतगुरु नु सब को देखदा जेता जगत संसार, डिठिया मुक्त ना होई जितर सब न करे विचार। सतगुरु नु सारा संसार देख रहा जिसने असी परमात्मा की जगह ते बैठाता, जबकि परमात्मा की जगह ते बैठने वाला और परमात्मा आप ही है। पिछले सत्संग विच गुरु साहब बारे बिलकुल स्पष्ट कर दिता जी, परमात्मा का एक ही गुण है, वह अपने आप तो है। और यहो जो परमात्मा जड़े असी इस जगह दे विच बना करके खड़े किए ने, उस जगह ते बैठाते ने, ऐसे अपार परमात्मा इस जगत तो होकर के जा चुके ने, अपार ही चल रहे ने, अपार ही आने गए भी चले जाएंगे। तो हम विचार करके देखो इन्होंने अपारा बनाने वाली कोई ताकत है या नहीं कि अपने आप ही पैदा होकर के आ गए इस जगत भी। इन्हों बनाने वाली ताकत न ही परमात्मा कहा गया। तो जिस परमात्मा का शोक नहीं है, जरा परमात्मा नहीं मिलना चाहता, परमात्मा की बंदगी नहीं करता, उस देह परमात्मा तो भी कुछ भी हासिल नहीं हो सकता। तो सब तो पहला मजमून जरा आज का स्पष्ट हो जाता कि असी शोक पैदा करना एक अकाल पुरख परमात्मा की। असी ध्यान की गल करते हैं कि असी गुरु का ध्यान करते हैं, बड़े शोक के नाल ध्यान करो। संतान ने बड़ी अच्छी विधि दी है कि गुरु का ध्यान करोगे, गुरु अपने गुरु के ध्यान चाहो अपने गुरु के, यानी कि अखीर कोई ना कोई गुरु जरा उस परमात्मा के लीन है। तो थोड़ा ध्यान जरा है बड़े सीधे तरीके के नाल चक्कर लगांदा होया जो परमात्मा चलीत हो जाएगा। कितनी सुंदर मिसाल दिती है, पर गुरु साहब सावधान कर रहे ने, इस मिसाल दे नाल तुसी विचार होर भी कर लेना। अगर तुसी इस दे रूपी गुरु का ध्यान करते हो तो इस दे नाल ए सोच लो कि अगर वो दे जिसनों असी परमात्मा कह रहे हैं, असी दे अंदे अंधा किस तरीके दे नाल कह सकदा है कि सामने वाला अखा वाला याद रही परमात्मा है। सिर्फ एक भीड़ चाल बनी हुई है, भीड़ जिथे टूरी जा रही है एक भीड़ के पिछे और टूरी जा रही, पहली भीड़ का की बनया किसी कोई मतलब ही नहीं, तो दूसरी भीड़ का भी यही बनेगा जो पहली भीड़ का बनया। तो विचार करके देख लो कि अगर जिसका असी ध्यान करते हैं, अगर वो अपने जहाज के पुर्जे खरीदने च लगा है, जहाज की सेल परचेज कर रहा है, प्लाटा के सौदे कर रहा है, यानी कि बिल्डिंगा खड़िया कर रहा है, तो विचार करके देख लो थोड़ा ध्यान ही इन्होंने बिल्डिंगा और जहाज के पुर्जिया जाकर के फस जाएगा। असी जो कितनी मेहनत करके सारे संसार का त्याग करके तो इस सत्संग बैठे हैं, विचार करके देखो थोड़ा जहा गोर ना बुद्धि इस्तेमाल करो कि असी सत्संग ऐसा क्यों बन गए। असी अपने ए टू लैके यड तक जितने मर्जी जरूरी काम सन सारिया झाड़ू लगा करके अपने दिल के अंदरों बाहर कट दिता, चित तो हर चीज में हटाया, ता ही जाकर के असी इस सत्संग का हिस्सा बन सके हैं। अगर एक भी इच्छा एक भी कामना एक भी काम बाकी होंदा तो क्या असी इस सत्संग का हिस्सा बन सकते सी? कभी कल्पना करके देख लो, चाह के भी नहीं बन सकते सी, बेशक वह काम कितना ही सूक्ष्म रूप दे विच क्यों ना आवे। उसे तरीके दे नाल जब तक एक भी इच्छा बाकी है परमात्मा नहीं मिलता, और उसे तरीके दे नाल जब तक जिसका असी ध्यान कर रहे हैं अगर वह निरंतर परमात्मा यानी अपने गुरु का या अकाल पुरख का ध्यान नहीं कर रहा तो साडा उस दे नाल ध्यान करन दे नाल एक बहुत ਵੱਡਾ ਰਿਸਕ ਹੈ। ਯਾਨੀ ਕਿ ਅਸੀਂ ਤਾਂ ਸਭ ਕੁਛ ਆਪਣੇ ਚਿੱਤ ਚੋਂ ਕੱਢ ਕੇ ਇਸ ਬਾਣੀ ਨੂੰ ਸੁਣਨ ਵਾਸਤੇ ਆਏ ਹਾਂ, ਤੇ ਇਸ ਬਾਣੀ ਦਾ ਹਿੱਸਾ ਜੋ ਕੁਛ ਉਪਦੇਸ਼ ਕੀਤਾ ਉਸਦੇ ਉੱਤੇ ਅਮਲ ਕਰਕੇ ਹੀ ਪ੍ਰਾਪਤ ਕਰ ਸਕਦੇ ਹਾਂ। ਤੇ ਅਸੀਂ ਇਤਨਾ ਵੱਡਾ ਰਿਸਕ ਕਿਵੇਂ ਲੈ ਲਿਆ? ਜਿਹੜੀ ਪ੍ਰਾਣ ਸ਼ਕਤੀ ਅਸੀਂ ਉਸ ਵਕਤ ਖਰਚ ਕਰ ਰਹੇ ਹਾਂ, ਉਸ ਪਰਮਾਤਮਾ ਨੂੰ ਮਿਲਣ ਵਾਸਤੇ ਇਹ ਪ੍ਰਾਣ ਸ਼ਕਤੀ ਸਾਨੂੰ ਮਿਲੀ ਸੀ, ਉਹ ਅਸੀਂ ਖਰਚ ਕਰ ਦਿੱਤੀ ਇੱਕ ਦੇਹ ਦਾ ਧਿਆਨ ਕਰਨ ਲਈ। ਉਹ ਦੇਹ ਦਾ ਧਿਆਨ ਅਗਰ ਗਲਤੀ ਦੇ ਨਾਲ, ਅਸੀਂ ਨਹੀਂ ਕਹਿੰਦੇ ਕਿ ਉਹ ਪਰਮਾਤਮਾ ਨਹੀਂ ਤੁਸੀਂ ਜਿਹਨਾਂ ਦਾ ਧਿਆਨ ਕਰਦੇ ਹੋ ਜਾਂ ਕਿ ਉਹ ਪਰਮਾਤਮਾ ਨਹੀਂ ਹੋਣੇ ਚਾਹੀਦੇ, ਅਸੀਂ ਇਹ ਸਾਰੇ ਮਜ਼ਮੂਨ ਵਾਲਾ ਕਰਦੇ ਹਾਂ। ਇਹ ਤਾਂ ਬੁੱਧੀ ਦਾ ਵਿਚਾਰ ਕਰਨ ਦਾ ਮਜ਼ਮੂਨ ਹੈ ਕਿ ਅੱਛੇ ਢੰਗ ਦੇ ਨਾਲ ਸੋਚੋ ਕਿ ਅਗਰ ਅਸੀਂ ਫਿਸਲ ਗਏ, ਅਗਰ ਅਸੀਂ ਗਲਤੀ ਕਰ ਲਈ, ਉਸ ਦੇਹ ਦਾ ਧਿਆਨ ਕਰ ਲਿਆ ਕਿ ਜਿਹੜੀ ਦੇਹ ਸੰਸਾਰ ਦੇ ਵਿੱਚ ਫਸੀ ਹੋਈ ਹੈ, ਤਾਂ ਸਾਧ ਸੰਗਤ ਜੀ ਤੁਹਾਡਾ ਧਿਆਨ ਤੇ ਕਲਪਨਾ ਤੱਕ ਉਸ ਅਕਾਲ ਪੁਰਖ ਪਰਮਾਤਮਾ ਦੇ ਕੋਲ ਪਹੁੰਚੇਗਾ ਜੀ। ਇਸ ਕਰਕੇ ਦੂਸਰਾ ਉਪਦੇਸ਼ ਅੱਜ ਦਾ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਅਗਰ ਤੁਸੀਂ ਧਿਆਨ ਦਾ ਸ਼ੌਕ ਰੱਖਦੇ ਹੋ ਤਾਂ ਅਕਾਲ ਪੁਰਖ ਪਰਮਾਤਮਾ ਤੇ ਯਕੀਨ ਰੱਖੋ। ਅਗਰ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਅਗਰ ਵਿਚਾਰ ਕਰਦੇ ਹੋ ਕੋਈ ਐਸੀ ਤਾਕਤ ਹੈ ਜਿਹੜੀ ਜੜ ਚੇਤਨ ਨੂੰ ਚਲਾ ਰਹੀ ਹੈ, ਸਾਰਿਆਂ ਨੂੰ ਆਧਾਰ ਦੇ ਰਹੀ ਹੈ, ਤਾਂ ਇਸ ਤਾਕਤ ਦੇ ਉੱਪਰ ਯਕੀਨ ਕਰਕੇ ਹੀ ਇਸ ਦਸਵੇਂ ਦੁਆਰ ਤੇ ਬੈਠੋ। ਯਾਨੀ ਕਿ ਸਾਰਾ ਰਿਸਕ ਹੀ ਖਤਮ ਹੋ ਗਿਆ, ਫਿਰ ਇਤਨੇ ਲੰਬੇ ਸਾਰੇ ਬਹੁਤ ਸਾਰੇ ਗੁਰੂਆਂ ਦਾ ਚੱਕਰ ਕੱਟਣ ਦੀ ਵੀ ਜ਼ਰੂਰਤ ਨਹੀਂ ਹੈ। ਤੁਸੀਂ ਸਿੱਧਾ ਅਕਾਲ ਪੁਰਖ ਪਰਮਾਤਮਾ ਦਾ ਸ਼ੋਕ ਪੈਦਾ ਕਰਕੇ ਉਸ ਦਾ ਧਿਆਨ ਕਰ ਸਕਦੇ ਹੋ। ਔਰ ਵਿਚਾਰ ਕਰਕੇ ਦੇਖ ਲਓ ਜਿਹੜੀ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਆਕਾਰ ਰੁਕ ਜਾਂਦਾ, ਜਿਤਨੇ ਮਰਜ਼ੀ ਆਕਾਰਾਂ ਦੇ ਦਰਸ਼ਨ ਤੁਸੀਂ ਕਰ ਲਓ, 20 ਘੰਟੇ ਤੋਂ ਬਾਅਦ ਕਦੀ ਵੀ ਆਕਾਰ ਨਹੀਂ ਰੁਕੇਗਾ। ਅਖੀਰ ਉਹ ਹੀ ਅੰਧਕਾਰ ਤੁਹਾਡੇ ਸਾਹਮਣੇ ਆਏਗਾ, ਤੁਹਾਨੂੰ ਅੰਧਕਾਰ ਦੇ ਵਿੱਚ ਹੀ ਖੜੇ ਹੋਣ ਦੀ ਮਿਹਨਤ ਕਰਨੀ ਪਏਗੀ। ਇਸ ਨੂੰ ਕਮਾਈ ਦਾ ਵਿਸ਼ੇ ਕਿਹਾ ਜਾਂਦਾ। ਸੋ ਧਿਆਨ ਬੜਾ ਕੀਮਤੀ جو ہے اس مضمون میں یوگ بننے کا آدھار ہے کہ سانو بڑے سوچ سمجھ کر کے ہی دھیان کرنا چاہیے. تو اوپرتی یہ بھاو ہے کہ ایسی پیاری سنگت کا تیاگ کرنا. سنگت کے وچ صرف یہ نہیں ہے کہ ایسی سنگت منک کا تیاگ کرنا, سنگت کا سنگت کے وچ یہ ہے کہ ایسے ادھورے پرچار کا بھی تیاگ کرنا, اس کی سنگت کو بھی دور رہنا. ایسی اپنی بدھی یعنی وویکتا کا استعمال کر کے سوچنا ہے کہ جڑے بھی وچار اس جگت کے پرگٹ کیتے جاتے ہیں, چاہے ستسنگ رائے چاہے پروچنا دے یا کتاباں دے یا ہو سماگم ہوتے ہیں, انہوں نے جو کچھ بھی پرماتما کے متعلق پرچار ہوتا ہے اپنی وویکتا کے نال اس پر ضرور وچار خوب وچار کرنی چاہیے. انتر دے پرماتما موجود ہے ستسنگ جی, ایک ایسی طاقت ہے. تسی بے شک پرماتما حاصل نہ بھی کیتا ہوئے پر وہ پرماتما اپنے ورد کی پالنا کرتا ہے, تمہیں انتر دے جواب دے گا بھی یہ پرچار جھوٹا ہے یا ادھورا. پر جب اسی اندھے ہو کر کے اہنکار کے ادھین آ کر کے اکھ بند کر کے اس اگنے پرچار کے اوپر چلنے لگ جاؤں نا ستسنگ جی, پھر تو برما وشن مہیک تینوں مل کے دی گل ہے. اکال پورک پرماتما آپ بھی اس جگہ کے پرگٹ ہو جانا تے سامنے رو برو, تب ہی اس جیواتما کا کلیان کبھی نہیں ہوئے گا. کارن اسی وویکتا کا استعمال نہیں کیتا اور کمائی نہیں کی. اس کر کے اس پیڑی سنگت دے وچ پرچار بھی آ جاتا کہ اس تو بھی اسی سوکھم روپ دے وچ بچنا. تو پرتی تو بعد آتی ہے تتیکشا. تتیکشا کہندے نے کہ جو بھی اس جگہ دے وچ مان سمان ایرشا نندا ہے اس تو اسی اوپر اٹھنا ہے. اگر تہاڈی کوئی نندیا کر دے تو تسی اس نندیا تو پرے رہنا, خاموش رہنا. اگر تہاڈی کوئی وڈیائی کردا ہے تو اے نہیں کہ پھل کے گپا ہو جانا, پتا ہی نہیں کہ اسی چیز یعنی کہ وار دینے شروع کر دیتے. اے کمائی جڑی ہے لٹ لئی جاندی ہے, بڑی قیمتی کی لگا. ساری ساری رات جاگ کر کے تسی اے کمائی حاصل کرو گے, پوڑیاں چڑھو گے تے ساتھ سنگ جی سنکار نے کی چاہنا کہے گا کہ مینوں ردیاں سدیاں مل جان, یعنی کہ میرے منہ لفظ بعد ہی نکلے اوپر پورا پہلے ہو جائے. سو اس تتیکشا تو بچنا بہت ہی ضروری ہے. اس کے بعد گل آتی ہے شردا. ہوں شردا کا بھاو ہے ایک یقین. شردا کا وہ بھاو نہیں ہے جڑی کہ اسی سیاحت اور چلاکی لے کر کے گرو گھر کے بچ آتے ہیں, یہ شردا نہیں ہے. یہ چلاکی ہے اہنکار کی, بڑے طریقے کے اہنکار جڑا سانو لپیٹے کے بچ لے رہا. تو شردا کا اس بھاو رشی منیا نے دتا ہے یقین. یقین کے اوپر ہونا چاہیے. یقین ستسنگ جی صرف سپ کے اوپر ہونا چاہیے. جو بھی اس من بدھی اور اندریا کے نال دستی گوچر ہو گیا نا ستسنگ جی, وہ سچ ہو ہی نہیں سکتا. دیہ روپی گرو جس کو اسی پرماتما کہتے ہیں نا, یہاں اندریا کے نال دیکھتے ہیں ستسنگ جی, وہ بھی دیہ جھوٹی ہے. اس کر کے وچار کر کے دیکھ لو کیا کوئی ستگرو اپنے نال شریر بھی لے گئے, اسے ملک بھی چھڑ کر کے گئے. تم وچار کر کے دیکھ لو کہ ست کے اوپر یقین کا کوئی ارتھ نہیں ہے. یقین کرنا ایک یقین کرن کی چیز ہے, نت رہن والی, جڑی ایک سرشٹی کے دشٹی گوچر ہونے تو پہلے بھی سی, سرشٹی کو چلا رہی ہے, ختم کرے گی, اور اس کے بعد ہی اس نے رہنا. اور صرف اکال پورک پرماتما ہے. اس پرماتما کا ہی یقین کر کے اسی اپنی شردا کو پرگٹ کرنا. اس کے بعد گل آتی ہے سمادھان کی. ہوں اسی سمادھان کس طریقے کے نال کرنا, کس کا سمادھان کرنا. ویسے تو اس جگہ تو سویر تو لے کے شام تک اسی نرنتر سمادھان کر رہے ہیں, پر کس کا؟ سنسار کا, وستوں کا, پدارتھوں کا, سمندر کا. پر گرو نانک صاحب اپدیش کر رہے ہیں کہ یوگیوں نے اپدیش نہیں سی کیتا سمادھان. انہوں کا سمادھان اس جگت اس ہنکار کڈنا ہے, یعنی کہ جو کچھ بھی اس نے دھارن کر رکھا چیت نے اس سنسار کے متعلق اس کا سمادھان کر دیا. یعنی کہ اسی جب سوچا گے نا تو بہت سارے ایسے پروجیکٹ اندر ملیں گے جنہ کا کچھ بھی ارتھ نہیں. کوئی مر گیا, کوئی جی گیا, کسی کے گھر کچھ آ گیا, کوئی اچھے عہدے تو پہنچ گیا, جنہ کا انہوں گلوں کا سارے نال کوئی سمبند دور دور تک نہیں ہے, پر اسی انہیں سمبندوں کو پکڑ کر کے بیٹھے ہیں اور اپنے اندر ہی وچار تارا چلائی جا رہے ہیں کہ یہ کام سنسار اس طرح ہو جانا چاہیے, اس طرح ہو جانا چاہیے. تو یہ سارے ہی چیز جڑی ہے چت کے باہر کھڑنا پڑے گا. اس کو سمادھان کیا اور اس نے اس چت دے وچ ایک ہی تصویر ٹنگنی پڑے گی, کس کی؟ اکال پورک پرماتما کی. رس سونا, رس روپا, کامن رس, پرمل کی واس, رس گھوڑے, رس سوجا مندر, رس میٹھا, رس مات, ایک رس شریر کے تہ کٹ گئے نواس. گرو نانک صاحب سمجھ کرتے ہیں کہ اس سنسار کے تو کتنے رس اپنے اندر کٹھے کر کے بیٹھا, اس نام کے رس میں کتنے ٹکائے گا. اس چھوٹی جی مثال ہے, کمرے کے وچ اسی کوئی چیز وڈی لیا کر کے آئیے رکھنی پوے تو کمرے دیا چیزاں سانو سیٹ کرنیا پہ, کچھ باہر کھڑنیا پہ, ہی جا کر کے تھار بنتی ہے اور اسی باہر لے آئیے چیز نو اندر رکھیں گے تو ساتھ سمجھ جی یہ چیز تو پہلے ہی اندر دے وچ موجود ہے یہ پرگٹ کس طریقے نال ہوئے گی اسی نو اپدیش دے رہے ہیں گرو نانک صاحب کہ اس چت کا سمادھان ہونا بہت ضروری ہے جب تک ہمیں سمادھان نہیں ہوئے گا یعنی کہ بدھی فیصلے دندی رہے گی چت تارن کرتا رہے گا ہنکار حاصل کرنے واسطے من میں دوڑتا رہے گا یعنی کہ چاروں پاسے اس آتما کی طاقت پھیلتی رہے گی تو اسی کچھ بھی حاصل نہیں کر سکتے تو ہوں یہ جڑا پتلا بنیا ہے اس نو کمائی کا کیا گیا کہ یہ جی چھ حصے دیتے ہیں یوگیاں نے کہ اگر یہ تیرے کو کمائی ہوئے گی تو تم یوگ نو حاصل کر سکتا ہے تو جب یہ پرکرتی سوکشم روپ دے وچ اس نو کر دیندی ہے یعنی کہ من بدھی اور اندریاں بن گیا سارا کچھ بن گیا تو بنتا کس دے نال اس سوکشم پرکرتی دے وچ جدو شبد پرویش کرتا ہے نا شبد نو ہی رشی منیا نے برہم کہہ کر کے پکاریا ہے برہم یعنی تپسیا تپسیا کس طریقے نال ملتی ہے جڑے نرنتر یگ کرتے ہیں ہوں یگ کا تاپ کوئی آہتی نہیں دینی یعنی کہ کوئی ہون کنڈ نہیں بنا کوئی اگنی نہیں بالنے یگ کا تاپ ہے تیاگ یعنی کہ پہلا اور آخری ارتھ تیاگ نرنتر برہم روپی تیاگ تپسیا نو حاصل کر پاتی ہے یعنی کہ برہم رشی منیا نے کیا سا تو کیوں کیا سا کیونکہ اس کا دوسرا اور آخری ارتھ سا تپسیا کہ جیو جب پڑھے گا برہم تو اس کے نال ہی تپسیا ارتھ نو بھی دھارن کرے گا کہ اگر میں تپسیا کراں گا نا تو میں پرماتما یعنی برہم مل جائے گا تو ساتھ سمجھ جی اسی ارتھ ہی اور کچھ کر لیں یگ کا ارتھ ہبن کنڈ بنا لیا تو وچار کر کے دیکھ لو برہم کا پرماتما رکھ کے چھٹی پا لے یعنی کہ نرنتر یگ تیاگ کا اپنایا ہی کوئی نہیں نرنتر تیاگ کی ہے اندریاں نو سمت کر لینا برہمچاریہ نو دھارن کرنا برہمچاریہ کی ہے یہ اندریاں جڑیاں نے برہم کی چرچا کرن برہمچاری ہو جاؤ یعنی کہ صرف برہم ہی برہم روم روم دے برہم کی پکار ہوئے یہ ہے برہمچاری صرف کان کی اندری نو روک کر کے برہمچاریہ صرف ان پانگ ہے وہ گل نہیں بن سکتی جتنی بھی اندریاں نے اسی کر کے سارے مضمون گرو نانک صاحب نے ایک ہی فکر بھی سپشٹ کر دیتا کہ سنسار دے وچ گزارے ماتر کی پرمشتی وہی سچا برہمچاری کیوں کیونکہ ہوا دے وچ کوئی ورلا یوگی رہ سکتا ہے کوئی ورلا تپسیا کر کے اس پرم پد کو پراپت کرتا ہے سہ سمادھی چ لین ہوتا ہے اس تو پہلے اس شریر کے پانچ حصے نے پانچ حصے یعنی کہ پانچ کوش نے جہاں وچ پہلا کوش ہے ان کا کوش جدی پورتی اسی اس شریر تو کام ہی نہیں لا سکتے یعنی کہ ورلیاں چ ورلا یوگی ہے جڑا ہوا تے رہتا تو پہلا کوش جد ان ہے آدھار ہے باقی چار سیاں کا بھی تو وچار کر کے دیکھ لو کہ اگر اسی اس کو بھکھا رکھا گے نا ایسی مانسک یانترنا اس شریر نو برداشت کرنی پے گی نتیجہ کچھ بھی نہیں نکلے گا مت کوئی سوچنا کہ یہ ہٹ یوگ کر کے اسی پرماتما نو پراپت کر لیں گے تو پہلا جڑا ہے ان کوش ہے دوسرا پرانمے کوش ہے یعنی کہ پران وایو جب کرمندریاں دے نال ملدی ہے نا تو کریا شکتی نو پیدا کرتی ہے اس دے بعد منمے کوش ہے من جب گیانندریاں دے نال ملدا ہے نا اس وقت اچھا شکتی نو پیدا کرتا ہے اس تو اگے وگیانمے کوش ہے جب بدھی جڑی ہے نا اس گیانندریاں نو ملدی ہے اس وقت وہ جا کر کے گیان شکتی نو پیدا کرتی ہے اور جب یہ تینوں شکتیاں شانت ہو جاتی ہیں نا ساتھ سنگت جی اس ویلے پنجواں کوش ہے نا جس کو آنندمے کوش کیا جاتا ہے اس وقت وہ پرم آنند کی پراپتی ہوتی ہے تو یہ چار کوش جڑے ہیں یہ پہلے ان کے اوپر آدھارت نے تو اس ستھول شریر کا پہلا آدھار بھوت کوش ہے ان اور سوکھم شریر کے یہ ان کا کوش جڑا ختم ہو جاتا ہے کوئی ورلا یوگی نے جڑے اس دیہ چو نکل کر کے سوکھم ملک دے سوکھم چولی پہنچ جاتے ہیں وہ اس یعنی ان تو چھٹکارا پا جاتے ہیں پر چار کوش انہوں کے بھی مضبوط نے جڑی کریا شکتی ہے اچھا شکتی اور گیان شکتی اس سوکھم لوک دے وچ بھی بڑھتی ہے کیوں گیانندریاں موجود نے اور یہ سوکھم گیانندریاں جب تینوں شکتیاں پیدا کرتے ہیں تو اس شریر کے بھی سوکھم شریر کے بھی ہلچل ہوتی ہے یہ ہلچل جڑی ہے یہ اندریاں جڑیاں نے انہوں کا چکاؤ نچلے پاس ہو جاتا ہے یعنی کہ یہ پھر سنسار والے پاس دوڑتی ہیں یعنی کہ انہوں کی اچھا کامنا ملن ہو جاتی ہے تو مت کوئی سوچنا دیوی دیوتیاں کے ملک میں جا کر کے بہت ساری شانتی ہے بے شک اتم بھوگ ہے گئے وہ کوئی شک نہیں ہے پر شانتی یا آنند کی کوئی اوستھا نہیں ہے پر اس تو بھی اتنے کوئی ورلا یوگی اگر پہنچ جاتا ہے نا اس کو آنند میں کوش خالی رہ جاتا ہے ان تین کوشوں تو بھی چھٹکارا ہو جاتا ہے یعنی چار کوشوں تو مکتی ہو گئی ਤਿੰਨੋਂ ਸ਼ਕਤੀਆਂ ਤੋਂ ਮੁਕਤੀ ਹੋ ਗਈ, ਉਹ ਅੰਨ ਤੋਂ ਵੀ ਛੁਟਕਾਰਾ ਹੋ ਗਿਆ। ਉਸ ਵਕਤ ਅਤਿ ਸੂਕਸ਼ਮ ਕਾਰਨ ਸਰੀਰ ਮੌਜੂਦ ਹੈ, ਸਿਰਫ ਆਨੰਦਮਈ ਕੋਸ਼ ਨੂੰ ਲੈ ਕਰਕੇ। ਉਸ ਆਨੰਦਮਈ ਕੋਸ਼ ਦੀ ਪੂਰਤੀ ਸਿਰਫ ਸ਼ਬਦ ਦੇ ਨਾਲ ਹੁੰਦੀ ਹੈ। ਉਹਨੂੰ ਸ਼ਬਦ ਨੂੰ ਪ੍ਰਾਪਤ ਕਰਕੇ ਉਹ ਜੀਵਾਤਮਾ ਜਿਹੜੀ ਹੈ ਆਨੰਦ ਦੇ ਭੰਡਾਰ ਨੂੰ ਪ੍ਰਾਪਤ ਕਰਕੇ ਸਦਾ ਲਈ ਆਨੰਦਮਈ ਹੋ ਜਾਂਦੀ ਹੈ। ਫਿਰ ਇਸ ਨੂੰ ਇਸ ਮੂਲਤਾ ਦੇ ਵਿੱਚ, ਯਾਨੀ ਕਿ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਣਾ ਪੈਂਦਾ। ਸੋ ਇਸ ਤਰੀਕੇ ਦੇ ਨਾਲ ਉਹ ਪੰਜ ਕੋਸ਼ਾਂ ਨੂੰ ਮੁੱਖ ਰੱਖਦੇ ਹੋਏ, ਸਾਹਮਣੇ ਰੱਖਦੇ ਹੋਏ, ਅਸੀਂ ਆਪਣੇ ਦਰੋਜ਼ ਦੀ ਦਿਨ ਚਰਿਆ ਨੂੰ ਤੈਅ ਕਰਨਾ ਕਿ ਅਸੀਂ ਉਤਨਾ ਹੀ ਭੋਜਨ ਇਸ ਸਰੀਰ ਨੂੰ ਦੇਣਾ ਜਿਤਨਾ ਕਿ ਸਾਨੂੰ ਚਾਹੀਦਾ, ਤੇ ਤਾਂ ਹੀ ਜਾ ਕਰਕੇ ਅਸੀਂ ਆਨੰਦ ਨੂੰ ਪ੍ਰਾਪਤ ਕਰ ਸਕਦੇ ਹਾਂ। ਹੁਣ ਸਵਾਲ ਆਇਆ ਕਿ ਇਹ ਆਨੰਦ ਜਿਹੜਾ ਹੈ, ਅਸੀਂ ਖਾਂਦੇ ਜਾਂ ਪੀਂਦੇ ਜਾਂ ਪਦਾਰਥਾਂ ਨੂੰ ਸੰਬੰਧਾਂ ਨੂੰ ਹਾਸਲ ਕਰਦੇ ਹਾਂ ਤੇ ਆਨੰਦ ਮਹਿਸੂਸ ਕਰਦੇ ਹਾਂ, ਕੋਈ ਸ਼ੱਕ ਨਹੀਂ ਆਨੰਦ ਮਹਿਸੂਸ। ਅਗਰ ਇਹ ਆਨੰਦ ਮਹਿਸੂਸ ਨਾ ਹੋਵੇ ਤੇ ਸੰਸਾਰ ਦੇ ਵਿੱਚ ਇਹ ਜੀਵ ਰਚੇਗਾ ਹੀ ਨਹੀਂ। ਸੋ ਇਸ ਫਰਿਆਦ ਦਾ ਜਵਾਬ ਤਾਂ ਇਹੀ ਹੈ ਕਿ ਇਹ ਜੋ ਆਨੰਦ ਹੈ, ਇਹ ਆਨੰਦ ਪਰਛਾਈ ਦੇ ਰੂਪ ਦੇ ਵਿੱਚ ਮੌਜੂਦ ਹੈ। ਯਾਨੀ ਕਿ ਅਸਲ ਸੂਰਜ ਆਪਣੀ ਜਗ੍ਹਾ ਦੇ ਵਿੱਚ ਹੈ, ਜਿਸ ਤਰ੍ਹਾਂ ਪਾਣੀ ਦੇ ਵਿੱਚ ਉਹਦੀ ਪਰਛਾਈ ਹੈ, ਉਸੇ ਤਰੀਕੇ ਦੇ ਨਾਲ ਪਰਮਾਤਮਾ ਜਿਹੜਾ ਹੈ ਅਕਾਲ ਪੁਰਖ ਆਪਣੇ ਮੰਡਲ ਦੇ ਵਿੱਚ ਲੀਨ ਹੈ। ਉਹ ਮੰਡਲ ਤੋਂ ਬਾਹਰ ਨਹੀਂ ਆਉਂਦਾ, ਆਪਣੇ ਸ਼ਬਦ ਦੇ ਜ਼ਰੀਏ ਇਸ ਪ੍ਰਕਿਰਤੀ ਦੇ ਪੁਤਲੇ ਦੀ ਰਚਨਾ ਕਰਦਾ, ਜਿਹੜੀ ਕਿ ਤਿੰਨ ਗੁਣਾਂ ਦੇ ਨਾਲ ਮਿਲ ਕਰਕੇ ਵਿਭਿੰਨ ਆਕਾਰਾਂ ਦੇ ਰੂਪ ਦੇ ਵਿੱਚ ਪ੍ਰਗਟ ਹੋ ਜਾਂਦੀ ਹੈ। ਔਰ ਜੋ ਆਨੰਦ ਦੀ ਪਰਛਾਈ ਹੈ, ਅਗਰ ਉਹ ਪਰਛਾਈ ਯਾਨੀ ਕਿ ਇਹ ਸੀਮਿਤ ਆਨੰਦ ਨਾ ਦੇਵੇ ਤੇ ਸਾਨੂੰ ਇਸ ਸੰਸਾਰ ਦੇ ਵਿੱਚ ਰਚਣ ਦੀ ਕੋਈ ਜ਼ਰੂਰਤ ਮਹਿਸੂਸ ਹੀ ਨਹੀਂ ਹੋਏਗੀ। ਔਰ ਇਹ ਆਨੰਦ ਜਿਹੜਾ ਝੂਠਾ ਹੈ, ਕੁਝ ਸਮੇਂ ਬਾਅਦ ਤੁਸੀਂ ਵਿਚਾਰ ਕਰਕੇ ਦੇਖੋ, ਇਹ ਆਨੰਦ ਜਿਹੜਾ ਸਾਡੇ ਲਈ ਗੁਲਾਮੀ ਦੇ ਰੂਪ ਦੇ ਵਿੱਚ ਪ੍ਰਗਟ ਹੋ ਜਾਂਦਾ। ਅਗਰ ਇਹ ਪ੍ਰਗਟ ਨਾ ਹੋਵੇ ਤੇ ਸਭ ਸਮਝ ਲਓ ਕਿ ਇਸੀ ਮੁਲਕ ਦੇ ਵਿੱਚ ਸਾਨੂੰ ਆਨੰਦ ਪ੍ਰਾਪਤ ਹੋ ਸਕਦਾ ਹੈ। ਤੇ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਚਿਰ ਸਥਾਈ ਆਨੰਦ ਨਹੀਂ ਹੈ। ਜਦੋਂ ਅਸੀਂ ਇੱਕ ਚੀਜ਼ ਨੂੰ ਹਾਸਲ ਕਰਕੇ ਆਨੰਦਮਈ ਹੋ ਜਾਂਦੇ ਹਾਂ ਤੇ ਕੁਝ ਦਿਨਾਂ ਬਾਅਦ, ਕੁਝ ਘੜੀਆਂ ਬਾਅਦ, ਕੁਝ ਸਾਲਾਂ ਬਾਅਦ ਸਾਡਾ ਚਿੱਤ ਜਿਹੜਾ ਉਸ ਤੋਂ ਉਚਾਟ ਹੋ ਕਰਕੇ ਦੂਸਰੇ ਪਾਸੇ ਟੁੱਟਦਾ ਹੈ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਪਰਛਾਈ ਦੇ ਰੂਪ ਦੇ ਵਿੱਚ ਮੌਜੂਦ ਹੈ। ਤੇ ਸਾਧਸੰਗ ਵਾਲੀ ਪਰਛਾਈ ਕਦੀ ਕਿਸੇ ਦੀ ਹੋਈ ਹੈ ਤੇ ਉਹ ਪਰਛਾਈ ਤੋਂ ਕਿਸੇ ਨੂੰ ਕੁਝ ਹਾਸਲ ਹੋ ਸਕਿਆ ਕਦੀ ਵੀ ਨਹੀਂ। ਅੱਜ ਤੱਕ ਇਸ ਕਰਕੇ ਵਿਚਾਰ ਕਰਕੇ ਦੇਖ ਲਓ ਕਿ ਆਨੰਦਮਈ ਕੋਸ਼ ਦਾ ਜੋ ਅਸਲੀ ਭੰਡਾਰ ਹੈ ਉਹ ਅਕਾਲ ਪੁਰਖ ਪਰਮਾਤਮਾ ਦੇ ਕੋਲ ਹੈ। ਉਸਨੇ ਇਹ ਭੰਡਾਰ ਕਿਸੇ ਨੂੰ ਵੀ ਨਹੀਂ ਦਿੱਤਾ। ਉਹ ਇਹ ਤ੍ਰਿਪਤੀ ਦਿੰਦਾ ਹੈ ਜਿਹੜੀ ਜੀਵਾਤਮਾ ਸੱਚਖੰਡ ਪਹੁੰਚ ਜਾਂਦੀ ਹੈ। ਉਸ ਨੂੰ ਬਾਕੀ ਦੀ ਚਾਰ ਸੂਰੇ ਦੀ ਸਮਰੱਥਾ ਜਿਹੜੀ ਹੈ ਉਹ ਉਸ ਆਨੰਦਮਈ ਭੰਡਾਰ ਦੀ ਹੈ, ਉਸ ਨੂੰ ਪੂਰਨ ਕਰਕੇ ਉਸ ਲਾਇਕ ਬਣਾ ਦਿੰਦਾ ਕਿ ਇਹਨਾਂ ਗੁਲਟਾਂ ਦੇ ਵਿੱਚ ਉਹ ਆ ਜਾ ਕਰਕੇ ਆਪਣਾ ਕਾਰ ਵਿਵਹਾਰ ਕਰ ਸਕੇ। ਤੇ ਇਹ ਸਾਰਾ ਪ੍ਰਕਿਰਤੀ ਦਾ ਮਜ਼ਬੂਨ ਜਿਹੜਾ ਹੈ ਕੜਨ ਦਾ ਕੰਮ ਸ਼ਬਦ ਕਰਦਾ ਹੈ, ਔਰ ਉਸ ਦੇ ਨਾਲ ਪ੍ਰਾਣ ਦੀ ਗੱਲ ਆ ਜਾਂਦੀ ਹੈ। ਪ੍ਰਾਣ ਇਸ ਨੂੰ ਤਾਕਤ ਦਿੰਦੀ ਹੈ, ਔਰ ਅਗਰ ਆਤਮਾ ਇਹਦੇ ਵਿੱਚ ਆ ਜਾਏ ਤੇ ਉਹ ਪੁਤਲਾ ਕੰਮ ਕਰਨ ਲੱਗ ਜਾਂਦਾ। ਅਗਰ ਆਤਮਾ ਇਹਦੇ ਵਿੱਚੋਂ ਨਿਕਲ ਜਾਏ ਤੇ ਸਾਧਸੰਗਤ ਜੀ ਉਹ ਪੁਤਲਾ ਕੰਮ ਹੀ ਨਹੀਂ ਕਰ ਸਕਦਾ। ਸੋ ਅੱਜ ਦੇ ਮਜ਼ਮੂਨ ਦੇ ਵਿੱਚ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਇਹ ਕਮਾਈ ਦਾ ਵਿਸ਼ੇ ਹੈ। ਯਾਨੀ ਕਿ ਹੁਮੇ ਤੋਂ ਵਿੱਚੋਂ ਨਿਕਲਣ ਵਾਸਤੇ ਜਦ ਤੱਕ ਜੀਵ ਕਮਾਈ ਨਹੀਂ ਕਰੇਗਾ ਉਸ ਨੂੰ ਕੁਝ ਵੀ ਹਾਸਲ ਨਹੀਂ ਕਰ ਸਕਦਾ। ਚਰਪਟ ਬੋਲੇ ਆਦੂ ਨਾਨਕ ਦੇ ਸੱਚਾ ਵਿਚਾਰੋ। ਸਿੰਘ ਗੋਸ਼ਟੀ ਦਾ ਕੁਝ ਬਚਨ ਗੁਰੂ ਨਾਨਕ ਸਾਹਿਬ ਨੇ ਲਏ ਨੇ ਕਿ ਕਿਸ ਤਰੀਕੇ ਦੇ ਨਾਲ ਸਿੱਧਾ ਨੇ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਨੂੰ, ਤਾਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਸਾਰੇ ਭਰਮ ਦੂਰ ਕੀਤੇ। ਪਵਨ ਨੂੰ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਪਵਨ ਆਰੰਭ ਸਤਿਗੁਰ ਮਤ, ਸਤਿਗੁਰ ਦੀ ਮਤ ਜਿਹੜੀ ਹੈ ਇਸ ਜਗਤ ਦੇ ਵਿੱਚ ਬੋਲੇ ਨੂੰ ਪਹੁੰਚਾਉਣ ਵਾਸਤੇ ਹੈ। ਪਵਨ ਆਰੰਭ ਦਾ ਭਾਵ ਹੈ ਕਿ ਪਹਿਲੇ ਪ੍ਰਕਿਰਤੀ ਇਸ ਬਚਨ ਦੇ ਦੋ ਹਿੱਸੇ ਨੇ, ਪਵਨ ਆਰੰਭ ਔਰ ਸਤਿਗੁਰ ਮਸਤ ਬੋਲੇ। ਦੋ ਹਿੱਸਿਆਂ ਦੇ ਵੀ ਤਕਸੀਮ ਕਰਕੇ ਅਸੀਂ ਵਿਚਾਰ ਕਰਦੇ ਹਾਂ ਕਿ ਪਹਿਲਾ ਜਿਹੜਾ ਇਸਤੇਮਾਲ ਕੀਤਾ ਪਵਨ ਦਾ ਭਾਵ ਹੈ ਹਵਾ। ਹਵਾ ਨੂੰ ਵੀ ਪ੍ਰਾਣ ਵਾਯੂ ਕਹਿ ਕਰਕੇ ਰਿਸ਼ੀ ਮੁਨੀਆਂ ਨੇ ਪ੍ਰਚਾਰਿਤ ਕੀਤਾ। ਹੁਣ ਪਵਨ ਆਰੰਭ ਦਾ ਮਤਲਬ ਹੈ ਇਸ ਸ੍ਰਿਸ਼ਟੀ ਨੂੰ ਆਰੰਭ ਕਰਾਉਣ ਵਾਲਾ, ਚਲਾਉਣ ਵਾਲਾ ਜੋ ਤੱਤ ਹੈ ਉਹ ਪਵਨ ਦਰੂਪ ਹੈ, ਜਾਂ ਕਿ ਪਰਮਾਤਮਾ ਦਾ ਆਪਣਾ ਅੰਸ਼ ਹੈ। ਹੁਣ ਵਿਚਾਰ ਕਰਕੇ ਦੇਖ ਲਓ, ਇਸ ਸਰੀਰ ਦੇ ਵਿੱਚ 10 ਪ੍ਰਾਣ ਨੇ, 1 ਆਤਮਾ ਨੇ, ਔਰ ਅਗਰ ਇਹਨਾਂ ਨੂੰ ਰੁਦਰ ਕਿਹਾ ਗਿਆ, ਰੁਦਰ ਕਿਉਂ ਕਿਹਾ ਗਿਆ? ਰੁਦਰ ਦਾ ਭਾਵ ਹੈ ਕਿ ਰੋਣਾ। ਰੋਣਾ ਕਿਉਂ ਕਿਹਾ? ਅਗਰ ਇਹ ਪ੍ਰਾਣ ਇਸ ਸਰੀਰ ਦੇ ਵਿੱਚੋਂ ਆਤਮਾ ਸਮੇਤ ਨਿਕਲ ਜਾਣ ਤੇ ਵਿਚਾਰ ਕਰਕੇ ਦੇਖ ਲਓ, ਰੋਣਾ ਪਿਛੜਾ ਮਰ ਜਾਂਦਾ। ਇਸ ਕਰਕੇ ਇਹਨਾਂ ਨੂੰ ਰੁਦਰ ਦੇਵਤਾ ਦੀ ਸੂਜਾ ਕੀਤੀ ਗਈ। 8 ਵਸੂ ਪਏ ਗਏ ਨੇ। ਵਸੂ ਦਾ ਭਾਵ ਹੈ ਕਿ ਜਿਤਨੇ ਵੀ ਪਦਾਰਥ ਦ੍ਰਿਸ਼ਟੀ ਗੋਚਰ ਨੇ ਉਹ ਇਹਨਾਂ ਦੇ ਵਿੱਚ ਵਾਸ ਕਰਦੇ ਨੇ, ਇਸ ਕਰਕੇ ਇਹਨਾਂ ਨੂੰ ਵਸੂ ਕਿਹਾ ਗਿਆ। ਉਸ ਤੋਂ ਬਾਅਦ 12 ਆਦਿੱਤੇ ਨੇ, ਜਿਤਨੇ ਵੀ ਮਹੀਨੇ ਚੱਲ ਰਹੇ ਨੇ ਉਹ 12 ਆਦਿੱਤਿਆਂ ਦੇ ਮਹੀਨਿਆਂ ਦੇ ਉੱਪਰ, ਨਾਮ ਦੇ ਉੱਪਰ ਚੱਲ ਰਹੇ ਨੇ। ਉਸ ਦੇ ਬਾਅਦ ਇੱਕ ਪ੍ਰਜਾਪਤੀ ਹੈ ਔਰ ਇੱਕ ਇੰਦਰ ਹੈ। ਇੰਦਰ ਦੀ ਮਹੀਨਾ ਜਿਹੜੀ ਹੈ ਸੁਰਪਤ ਨੂੰ ਅੰਦਰ ਨਹੀਂ ਕਿਹਾ, ਵੇਦਾ ਨੇ ਬਿਲਕੁਲ ਸਪਸ਼ਟ ਕੀਤਾ। ਵੇਦਾ ਦੀ ਭਾਸ਼ਾ ਬੜੀ ਪਿਆਰੀ ਹੈ, ਕਿਸੇ ਵਿਰਲੇ ਨੂੰ ਜਿਸ ਨੂੰ ਗੁਰੂ ਨਾਨਕ ਸਾਹਿਬ ਸਮਝਾ ਦੇਣ ਉਹ ਸਮਝ ਸਕਦਾ। ਯਾਨੀ ਕਿ ਉਹਦੇ ਵਿੱਚ ਜਿਹੜਾ ਇੰਦਰ ਦੀ ਗੱਲ ਸਪਸ਼ਟ ਕੀਤੀ ਗਈ ਹੈ, ਉਸ ਪਰਮਾਤਮਾ ਜਿਸ ਨੂੰ ਬ੍ਰਹਮ ਕਿਹਾ ਉਸੇ ਨੂੰ ਇੰਦਰ ਕਿਹਾ ਗਿਆ, ਔਰ ਉਹ ਹੀ ਪ੍ਰਜਾਪਤੀ ਜਾਂ ਅਕਾਲ ਪੁਰਖ ਦੇ ਜ਼ਰੀਏ ਇਹ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ। ਔਰ ਕੁੱਲ ਮਿਲਾ ਕਰਕੇ 33 ਦੇਵਤੇ ਇਸ ਤਰੀਕੇ ਦੇ ਨਾਲ ਪ੍ਰਚਾਰਿਤ ਕੀਤੇ ਗਏ। ਤੇ ਉਹ ਪ੍ਰਾਣ ਵਾਯੂ ਸਪਸ਼ਟ ਹੋ ਜਾਂਦਾ ਕਿ ਸਰੀਰ ਦੇ ਵਿੱਚੋਂ ਪ੍ਰਾਣ ਨਿਕਲਦਾ ਹੀ ਕੰਮ ਖਤਮ ਹੈ, ਯਾਨੀ ਕਿ ਬਾਹਰ ਨਿਕਲਦਾ। ਔਰ ਇਹ ਪ੍ਰਾਣ ਵਾਯੂ ਦਾ ਭੰਡਾਰ ਨਾਭੀ ਚੱਕਰ ਦੇ ਵਿੱਚ ਪਰਮਾਤਮਾ ਜਿਸ ਨੂੰ ਅਸੀਂ ਕਹਿੰਦੇ ਹਾਂ ਵਿਸ਼ਨੂੰ ਜੀ, ਉਹਨਾਂ ਦੇ ਹਵਾਲੇ ਕਰ ਰੱਖਿਆ। ਯਾਨੀ ਕਿ ਬ੍ਰਹਮ ਦਾ ਇੱਕ ਗੁਣ ਹੈ ਵਿਸ਼ਨੂੰ, ਜੋ ਸ੍ਰਿਸ਼ਟੀ ਦਾ ਪਾਲਨਹਾਰ ਹੈ। ਤੇ ਪਾਲਨਹਾਰ ਤੇ ਸਪਸ਼ਟ ਹੋ ਜਾਂਦਾ ਹੈ। ਰਿਸ਼ੀ ਮੁਨੀਆਂ ਨੇ ਕਿਤਨਾ ਗਹਿਰਾ ਗਿਆਨ ਦਿੱਤਾ ਕਿ ਪਾਲਨਹਾਰ ਅਗਰ ਵਾਯੂ ਦੇ ਉੱਪਰ ਆਧਾਰਿਤ ਹੈ ਤੇ ਵਾਯੂ ਨੂੰ ਹੀ ਪਰਾ ਯਾਨੀ ਕਿ ਪਾਲਨਹਾਰ ਵਿਸ਼ਨੂੰ ਕਹਿ ਕਰਕੇ ਪੁਕਾਰਿਆ ਗਿਆ। ਔਰ ਅਸੀਂ ਉਹਨਾਂ ਨੂੰ ਬਾਹਰ ਦੇਖਣਾ ਪਸੰਦ ਕਰਦੇ ਹਾਂ, ਪਰ ਕੋਈ ਵੀ ਅਗਰ ਦਰਸ਼ਨ ਹੀ ਕਰਨਾ ਚਾਹੁੰਦਾ ਇਸ ਤਾਕਤ ਦੇ ਤੇ ਬੜੇ ਅੱਛੇ ਤਰੀਕੇ ਦੇ ਨਾਲ ਅੰਤਰ ਦੇ ਵਿੱਚ ਜਾ ਕਰਕੇ ਇਸ ਨਵ ਚੱਕਰ ਦੇ ਵਿੱਚ ਉਹਨਾਂ ਦੇ ਦਰਸ਼ਨ ਕਰ ਸਕਦਾ। ਤੋ ਇਹ ਸਾਰੇ ਸਰੀਰ ਨੂੰ ਪੁਤਲੇ ਨੂੰ ਚਲਾ ਕੌਣ ਰਿਹਾ? ਯਾਨੀ ਕਿ ਸ਼ਬਦ ਨੇ ਇਹ ਸ੍ਰਿਸ਼ਟੀ ਘਾਲਣ ਦਾ ਕੰਮ ਕਰਨਾ ਬਸ, ਉਸ ਤੋਂ ਬਾਅਦ ਇਹ ਕੰਮ ਨਹੀਂ ਕਰਿਆ ਕਿਉਂਕਿ ਹੁਕਮ ਨਹੀਂ ਹੈ। ਫਿਰ ਸ੍ਰਿਸ਼ਟੀ ਦੇ ਵਿੱਚ ਜੋ ਕੁਝ ਪੁਤਲਾ ਬਣ ਗਿਆ ਉਸ ਦੇ ਵਿੱਚ ਅਗਰ ਪ੍ਰਾਣ ਵਾਯੂ ਆ ਜਾਏਗੀ, ਪ੍ਰਾਣ ਆ ਜਾਣਗੇ ਤੇ ਉਹ ਯਾਨੀ ਕਿ ਉਹਦੇ ਵਿੱਚ ਧੜਕਣ ਪੈਦਾ ਹੋ ਜਾਏਗੀ, ਸੰਪਰਦਨ ਸ਼ੁਰੂ ਹੋ ਜਾਏਗਾ, ਜਾਨ ਪੈ ਜਾਏਗੀ। ਉਹ ਜਾਨ ਪੈਣ ਦੇ ਬਾਅਦ ਵੀ ਅਸੀਂ ਉਸਦੇ ਪੁਤਲੇ ਕੋਲੋਂ ਕੰਮ ਨਹੀਂ ਲੈ ਸਕਦੇ। ਯਾਨੀ ਉਸ ਤੋਂ ਬਾਅਦ ਇੱਕ ਹੋਰ ਤਾਕਤ ਦੀ ਲੋੜ ਹੈ। ਉਹ ਤਾਕਤ ਕਿਹੜੀ ਹੈ? ਉਹ ਸਿਰਜਣਾਤਮਕ ਸ਼ਕਤੀ ਦਾ ਆਪਣਾ ਅੰਸ਼ ਹੈ ਜਿਸ ਨੂੰ ਅਸੀਂ ਆਤਮਾ ਕਹਿ ਕਰਕੇ ਪੁਕਾਰਦੇ ਹਾਂ। ਔਰ ਅਗਰ ਉਸ ਪੁਤਲੇ ਦੇ ਵਿੱਚ ਜਿਹਦੇ ਵਿੱਚ ਕਿ ਪ੍ਰਾਣ ਵਾਯੂ ਆ ਚੁੱਕੀ ਹੈ, ਅਗਰ ਇਹ ਆਤਮਾ ਪਾ ਦਿੱਤੀ ਜਾਏ ਤੇ ਅਸੀਂ ਉਹਨਾਂ ਅੰਗਾਂ ਕੋਲੋਂ ਕੰਮ ਲੈ ਸਕਦੇ ਹਾਂ। ਤੇ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਸ ਪ੍ਰਕਿਰਤੀ ਦੇ ਅਕੁੱਟ ਭੰਡਾਰ ਯਾਨੀ ਕਿ ਸਰੀਰ ਨੂੰ ਚਲਾਉਣ ਦੀਆਂ ਤਿੰਨ ਤਾਕਤਾਂ ਨੇ। ਪਹਿਲੀ ਸ਼ਬਦ ਹੈ ਜੋ ਇਸ ਨੂੰ ਕਰਦੀ ਹੈ, ਦੂਸਰੀ ਪ੍ਰਾਣ ਵਾਯੂ ਹੈ ਜਿਹੜੀ ਇਹਦੇ ਜਾਨ ਪਾਉਂਦੀ ਹੈ, ਔਰ ਤੀਸਰੀ ਆਤਮਾ ਹੈ ਜਿਹੜੀ ਜਿਸ ਨੂੰ ਬਲ ਦੇ ਕਰਕੇ ਕੰਮ ਕਰਦੀ ਹੈ। ਜਿਹੜੇ ਯੋਗੀ ਇਸ ਸਰੀਰ ਦੇ ਵਿੱਚੋਂ ਨਿਕਲ ਜਾਂਦੇ ਨੇ, ਇਸ ਕਬਰ ਚੋਂ ਨਿਕਲਦੇ ਨੇ, ਤੇ ਸਾਧਸੰਗ ਜੀ ਸਰੀਰ ਦਾ ਕੁਛ ਵੀ ਨਹੀਂ ਵਿਗੜਦਾ। ਤਦ ਤੱਕ ਨਹੀਂ ਵਿਗੜੇਗਾ ਜਦ ਤੱਕ ਪ੍ਰਾਣ ਵਾਯੂ ਇਸ ਦੇ ਵਿੱਚ ਕੰਮ ਕਰ ਰਹੀ ਹੈ। ਪ੍ਰਾਣ ਇਸੀ ਸਰੀਰ ਦੇ ਵਿੱਚ ਰਹਿੰਦੇ ਨੇ, ਸਿਰਫ ਆਤਮਾ ਇਸ ਸਰੀਰ ਦੇ ਵਿੱਚੋਂ ਨਿਕਲ ਕਰਕੇ ਜੋ ਹੈ ਰੂਹਾਨੀ ਮੰਡਲਾਂ ਵਿੱਚ ਚਲੀ ਜਾਂਦੀ ਹੈ, ਤੇ ਸਰੀਰ ਉਸੇ ਤਰੀਕੇ ਨਾਲ ਬਿਨਾਂ ਅਭਾਵ ਦੇ ਕੰਮ ਕਰਦਾ ਰਹਿੰਦਾ। ਔਰ ਜਦੋਂ ਉਹ ਜੀਵਾਤਮਾ ਆਉਂਦੀ ਹੈ ਇਸ ਪੁਤਲੇ ਦਾ ਫਿਰ ਪ੍ਰਯੋਗ ਕਰ ਲੈਂਦੀ ਹੈ। ਸੋ ਇਹ ਤਿੰਨ ਤਾਕਤਾਂ ਜਿਹੜੀਆਂ ਨੇ ਬੜੀਆਂ ਅਹਿਮ ਰੂਪ ਦੇ ਵਿੱਚ ਇਸ ਜਗਤ ਦੀ ਪ੍ਰਕਿਰਤੀ ਸੂਖਮ ਰੂਪ ਦੇ ਵਿੱਚ ਕੰਮ ਕਰ ਰਹੀਆਂ ਹਨ। ਤੇ ਇਹ ਗੁਰੂ ਨਾਨਕ ਸਾਹਿਬ ਨੇ ਪਹਿਲੇ ਵਚਨ ਵਿੱਚ ਹੀ ਸਪਸ਼ਟ ਕਰ ਦਿੱਤਾ ਕਿ ਪਵਨ ਆਰੰਭ, ਪਰਮ ਪਵਨ ਤੋਂ ਹੀ ਇਹ ਸਾਰੀ ਸ੍ਰਿਸ਼ਟੀ ਸ਼ੁਰੂ ਹੁੰਦੀ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਦੋਈ ਦਾਈ ਦਾਇਆ ਖੇਲਾ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚਾ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜਾ ਕੈ ਦੂਰ। ਬਿਲਕੁਲ ਸਪਸ਼ਟ ਕਰਦੇ ਨੇ ਪਵਨ ਗੁਰੂ, ਪਵਨ ਨੂੰ ਗੁਰੂ ਦੀ ਸੰਗਿਆ ਦਿੱਤੀ ਹੈ, ਧਰਤੀ ਨੂੰ ਮਾਤਾ ਦੀ ਔਰ ਪਾਣੀ ਨੂੰ ਪਿਤਾ ਦੀ। ਜਦ ਤੱਕ ਪਾਣੀ ਇਸ ਧਰਤੀ ਦੇ ਵਿੱਚ ਪ੍ਰਵੇਸ਼ ਨਹੀਂ ਨਾ ਕਰੇਗਾ ਇਹ ਵਨਸਪਤੀ ਪੈਦਾ ਹੀ ਨਹੀਂ ਹੋ ਸਕਦੀ। ਔਰ ਜਦ ਤੱਕ ਵਨਸਪਤੀ ਪੈਦਾ ਨਹੀਂ ਹੋਏਗੀ ਇਹ ਚਾਰ ਅਚਰ ਦੀ ਜਿਤਨੀਆਂ ਜੂਨਾਂ ਨੇ ਸਾਰੀਆਂ ਹੀ ਖਤਮ ਹੋ ਜਾਣਗੀਆਂ, ਕਿਉਂਕਿ ਸਭ ਦਾ ਆਧਾਰ ਜਿਹੜਾ ਪਹਿਲਾ ਅੰਨ ਦਾ ਕੋਸ਼ ਹੈ। ਤੇ ਯਾਨੀ ਕਿ ਉਹਦੀ ਪੂਰਤੀ ਹੋਏ ਬਿਨਾਂ ਸ੍ਰਿਸ਼ਟੀ ਕੰਮ ਹੀ ਨਹੀਂ ਕਰੇਗੀ। ਇਸੇ ਕਰਕੇ ਪਵਨ ਨੂੰ ਗੁਰੂ ਨਾਨਕ ਸਾਹਿਬ ਨੇ ਵਿਧੂ ਆਧਾਰ ਕਿਹਾ। ਦੂਸਰਾ ਲਫ਼ਜ਼ ਗੁਰੂ ਨਾਨਕ ਸਾਹਿਬ ਨੇ ਸਤਿਗੁਰ ਦਾ ਇਸਤੇਮਾਲ ਕੀਤਾ। ਸਤ ਪੁਰਸ਼ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ। ਜਿਸ ਜੀਵਾਤਮਾ ਨੇ ਇਸ ਮਨੁੱਖੇ ਲੋਕ ਦੇ ਵਿੱਚ ਆ ਕਰਕੇ ਇਸ ਸਰੀਰ ਨੂੰ ਧਾਰਨ ਕਰਕੇ ਮਿਹਨਤ ਕਰਕੇ ਕਮਾਈ ਕਰਕੇ ਉਸ ਪਰਮਾਤਮਾ ਨੂੰ ਹਾਸਲ ਕਰ ਲਿਆ, ਉਹਦੇ ਨਾਲ ਅਭੇਦ ਹੋ ਗਿਆ, ਉਸ ਨੂੰ ਅਸੀਂ ਸਤਿਗੁਰ ਕਹਿ ਸਕਦੇ ਹਾਂ। ਸਤਿਗੁਰ ਮਤ ਵੇਲਾ, ਮਤ ਕਹਿੰਦੇ ਨੇ ਬੁੱਧੀ ਨੂੰ, ਬੁੱਧੀ ਦੇ ਵਿੱਚ ਇੱਥੇ ਪ੍ਰਯੋਗ ਕੀਤਾ ਗਿਆ ਵਿਵੇਕਤਾ ਦਾ। ਅਸੀਂ ਵਿਵੇਕਤਾ ਨੂੰ ਪ੍ਰਾਪਤ ਕਰ ਸਕਦੇ ਹਾਂ ਕਿਸ ਲਈ? ਇਸ ਵੇਲੇ ਦੀ ਪਹਿਚਾਣ ਲਈ। ਵੇਲਾ ਕਹਿੰਦੇ ਨੇ ਸਮੇਂ ਨੂੰ, ਸਾਨੂੰ ਸਮੇਂ ਦੀ ਪਹਿਚਾਣ ਨਹੀਂ। ਵੈਸੇ ਅਸੀਂ ਬੜੇ ਚਲਾਕ ਹਾਂ, ਸੰਸਾਰ ਦਾ ਕਾਰ ਵਿਵਹਾਰ ਜਿਸ ਢੰਗ ਦੇ ਨਾਲ ਅਸੀਂ ਕਰ ਰਹੇ ਹਾਂ ਇਸ ਤੋਂ ਸਪਸ਼ਟ ਹੋ ਜਾਂਦਾ ਕਿ ਵਿਵੇਕਤਾ ਦੀ ਸਾਡੇ ਕੋਲ ਕਮੀ ਨਹੀਂ ਹੈ। ਪਰ ਗੁਰੂ ਨਾਨਕ ਸਾਹਿਬ ਨੇ ਸਤਿਗੁਰ ਲਫ਼ਜ਼ ਦਾ ਕਿਉਂ ਇਸਤੇਮਾਲ ਕੀਤਾ? ਇਸ ਕਰਕੇ ਕਿ ਸਾਨੂੰ ਇਸ ਵਿਵੇਕਤਾ ਦੀ ਵੀ ਵਿਵੇਕਤਾ ਚਾਹੀਦੀ ਹੈ। ਯਾਨੀ ਕਿ ਆਤਮਾ ਦੀ ਆਤਮਾ ਕੌਣ ਹੈ? ਪਰਮਾਤਮਾ। ਉਸੇ ਤਰ੍ਹਾਂ ਇਸ ਵਿਵੇਕਤਾ ਦੀ ਵਿਵੇਕਤਾ ਕੌਣ ਹੈ? ਸਤਿਗੁਰੂ। ਸਤਿਗੁਰੂ ਕੌਣ ਹੈ? ਇੱਕ ਐਸੀ ਜੀਵਾਤਮਾ ਜਿਹੜੀ ਉੱਚੀ ਹੋ ਚੁੱਕੀ, ਪਰਮਾਤਮਾ ਨੂੰ ਮਿਲ ਚੁੱਕੀ, ਉਸਦੇ ਕੋਲੋਂ ਸਾਨੂੰ ਪਤਾ ਚੱਲ ਸਕਦਾ ਕਿ ਇਹ ਵੇਲਾ ਅੰਮ੍ਰਿਤ ਦਾ ਵੇਲਾ। ਗੁਰੂ ਨਾਨਕ ਸਾਹਿਬ ਆਪਣੀ ਬਾਣੀ ਸਪਸ਼ਟ ਕਰਦੇ ਨੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ। ਬਿਲਕੁਲ ਸਪਸ਼ਟ ਗੱਲ ਕਹਿੰਦੇ ਨੇ ਕਿ ਅੰਮ੍ਰਿਤ ਲਫ਼ਜ਼ ਨੂੰ ਪ੍ਰਯੋਗ ਕੀਤਾ ਕਿਉਂ? ਅੰਮ੍ਰਿਤ ਦਾ ਵੇਲੇ ਦਾ ਕੀ ਭਾਵ ਹੈ? ਅਸੀਂ ਵੇਲਾ ਸਮੇਂ ਨੂੰ ਅੰਮ੍ਰਿਤ ਨੂੰ ਉਹ ਕਹਿੰਦੇ ਆ ਜਿਹੜਾ ਕਿ ਰਾਤ ਦੇ 2-4 ਵਜੇ ਦੀ ਗੱਲ ਹੈ, ਉਹ ਗੱਲ ਨਹੀਂ ਹੈ। ਇਨਸਾਨ ਦੀ ਜੂਨ ਦੇ ਵਿੱਚ ਜਦੋਂ ਜੀਵਾਤਮਾ ਆ ਗਈ, ਇਹ ਪ੍ਰਾਣ ਸ਼ਕਤੀ ਮਿਲ ਗਈ, ਇਹ ਧੜਕਣ ਸ਼ੁਰੂ ਹੋ ਗਈ ਨਾ, ਸਾਧਸੰਗ ਜੀ ਮੌਤ ਦੀ ਘੰਟੀ ਵੱਜਣੀ ਸ਼ੁਰੂ ਹੋ ਗਈ। ਯਾਨੀ ਕਿ ਅਸੀਂ ਨਿਰੰਤਰ ਮੌਤ ਦੀ ਤਰਫ ਜਾ ਰਹੇ ਹਾਂ, ਆਵਾਜ਼ ਦੀ ਤਰਫ ਜਾ ਰਹੇ ਹਾਂ। ਨਿਰੰਤਰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇਸ ਪ੍ਰਾਣ ਸ਼ਕਤੀ ਨੂੰ ਖਰਚ ਕਰੋ, ਸੋਚ ਕਰਕੇ ਖੂਬ ਸੋਚ ਵਿਚਾਰ ਕਰਕੇ ਉੱਥੇ ਖਰਚ ਕਰੋ ਜਿੱਥੇ ਇਸਦਾ ਕੋਈ ਲਾਭ ਹੋਵੇ। ਤੇ ਇਹ ਲਾਭ ਵਾਲੀ ਗੱਲ ਤੇ ਇੱਕੋ ਹੀ ਹੈ ਕਿ ਸੰਸਾਰ ਦੇ ਉੱਪਰ ਕੀਤੀ ਗਈ ਪ੍ਰਾਣ ਸ਼ਕਤੀ, ਕੋਈ ਵੀ ਵਸਤੂ ਪਦਾਰਥ ਜਾਂ ਸੰਬੰਧ ਐਵੇਂ ਨਹੀਂ ਜੇ ਮਿਲਦਾ। ਵਿਚਾਰ ਕਰਕੇ ਦੇਖ ਲਓ, ਸਾਨੂੰ ਇਹ ਪ੍ਰਾਣ ਸ਼ਕਤੀ ਖਤਮ ਕਰਨੀ ਪੈਂਦੀ ਹੈ। खर्च करनी पैंदी है ताहि जा करके बच्चों नूं असीं पढ़ा सकते हैं कमाई कर सकते हैं ते विचार करके देख लो उसके बाद भी असीं अगर अपने मजबूर नूं हासिल ना कर सके ते असीं विवेकी नहीं है विवेकता नूं धारण नहीं किया ते सतगुरु की संगत का एको ही भाव है कि सतगुरु रूपी साधन कोलों असीं यह ज्ञान हासिल कर सकते हैं कि यह वेला बड़ा कीमती है अमृत वेला है अमृत वेले का भाव है कि इंसान की जून दे विच तू आ चुका है पल पल तेरा कीमती है अपने मनुखे जन्म सार्थक करने वास्ते तू परमात्मा की खोज कर परमात्मा की बंदगी कर उन्हू प्राप्त करने वास्ते उसके उपर अपनी इस प्राण शक्ति खर्च कर ते पहले वचन दे विच गुरु नानक साहब ने बिल्कुल स्पष्ट करता कि यह कमाई का विषय है और पहला लफज जरा सतगुरु आया यह देह रूपी गुरु के लिए उन्होंने प्रयोग किया दूसरा सवाल सिद्धा ने किया कि हे नानक हे बालक नानक तेरा गुरु कौन है तेरा धर्म क्या है उस वक्त गुरु नानक साहब ने जवाब दिता कि मेरा गुरु कौन है मेरा धर्म की है बिल्कुल शब्द गुरु सूरत तुर चेला कहंदे ने मैं कोई नानक नहीं हाँ मैं कोई शरीर नहीं हाँ मैं एक आत्मा हाँ एक सूरत हाँ और मेरा गुरु कौन है कोई देह मेरी गुरु नहीं है शब्द मेरा गुरु है विचार करके देख लो कितनी स्पष्ट बाणी है कितने ढंग दे नाल प्रचारित की है गुरु नानक साहब ने पर इस जगत भी जितने भी मत और धर्म चल रहे ने कितना परम फैला रखे है इस जगत दे भी कि किस तरीके दे नाल गुरु नानक दे गुरु दा किसी नूं पता नहीं गुरु नानक साहब खुद अपनी लेखनी दे नाल स्पष्ट करते हैं कि शब्द गुरु सुरत तुर चेला हुण शब्द कोई शरीर नहीं है मन बुद्धि और इंद्रिया तो परे है इस करके गुरु नानक साहब ने तुन लफज का प्रयोग किया कि यह शब्द की है एक तुन है एक आवाज है इस आवाज की चेला है आत्मा जड़ी ये सुरत है और मैं आत्मा हाँ और किला इस नूं क्यों किया गया क्योंकि ये शब्द दे विच एक अट्रैक्शन है इस आत्मा नूं खिंच करके सच खंड ले जांदा ते इस करके सारा मजमून स्पष्ट करता पर कितने विचार करके देख लो कितनी शर्मनाक लिटरेचर इन्होंने प्रचारित किया गुरु नानक का रूहानी संदेश यानी कि एक अधूरा प्रचार एक ऐसा परमात्मक प्रचार अकाल पुरख दे नाल गद्दारी करन वाले एक कदी भी नहीं रह पाएंगे इस मुल्क दे विच क्यों नहीं रह पाएंगे क्योंकि इन्हां दी गद्दारी अकाल पुरख दे नाल है एक ऐसा अधूरा लिटरेचर प्रचारित करन दे नाल वजह की है कि ये जो बाणी है ये अकाल पुरख की आत्मिक प्रेरणा है तो मत कोई समझे कि गुरु नानक साहब ने बाणी उचारी गुरु अर्जन देव पातशाह ने उचारी गुरु तेग बहादुर जी ने उचारी नहीं बिल्कुल गलत गल है ये तो जीवात्मा सन ये रूहां सन सचखंड दियां जड़ियां इस मुल्क दे विच आईयां पर अंतर दे विच अकाल पुरख परमात्मा की जो आत्मा सी वह शब्द जब उन्हां दे अंदर प्रगट होया तो उस शब्द के जरिए अकाल पुरख परमात्मा ने जो प्रेरणा उन्हां नूं दित्ती वह प्रेरणा नूं लफ्जां दे जरिए इस जगत दे विच प्रचारित किया लफज भी अकाल पुरख परमात्मा के अपने बख्शे हुए ने तो हुण विचार करके देख लो अगर आप अकाल पुरख परमात्मा की आत्मा जो कि लफ्जा के रूप दे विच इस जगत दे विच मौजूद है उस नूं अधूरे ढंग दे नाल अगर प्रचार किया जाएगा एक परमात्मक तरीके दे नाल कैंची चला करके अधूरे अर्थ दिते जाणगे ते अकाल पुरख दी नाल गद्दारी है इहदे विच किसी मत और धर्म की कोई गल ही नहीं है ते ना ही असीं मत और धर्म की निंदिया या वडियाई च फसना यह तो बिल्कुल स्पष्ट मजमून है कि अगर सोच विचार करके देखिए तो साडे अंदर दे हंकार दा जहर है एक तरीके दे नाल जिहड़ा कि इन्हां लफ्जा और किताबा दे जरिए इस जगत दे विच फैलाया जा रहा है तो कोई भी इस जगत दे विच अगर संगत तो बचना चाहता है तो उसनूं इस तरीके दे अधूरे लिटरेचर का भी ध्यान रखना चाहिए कि विचार करके देख लो सानू एक राह चलदी किताब सड़क तो चुक करके पसंद आ गई उसनूं असीं बड़े अच्छे तरीके दे नाल कंपोज करके संगत दी कमाई संगत दा दान की है एक मेहनत मशक्कत करन वाला एक मजदूर भी एक रुपए का सिक्का पाता है उस सिक्के दे विच खून पसीने की कमाई है सारे दो नंबर की कमाई गोलक पा करके जाते हैं उस कमाई नूं असीं खर्च किते कर रहे हैं अकाल पुरख आत्मा की आत्मिक प्रेरणा का अधूरा प्रचार करके उस राह चलदी किताब का प्रचार कर रहे हैं पर क्या विचार करके देख लो गुरु नानक साहब दे बुखार बिन चो पक्षी हुए इस अकाल पुरख की आत्मिक प्रेरणा गुरु ग्रंथ साहब का अज तक रूहानी टीका लोग नहीं दे सके क्यों नहीं दे सके क्योंकि मत और धर्म दिया दीवारा बन चुकी ने यानी कि धर्म चल रहे ने मत चल रहे ने कोई परमात्मा का प्रचार तो है ही नहीं यह खुद भी कैदी बन गए दीवारा दे और सानू भी कैदी बना रहे ने अज तक रूहानी प्रचार इस ढंग का इस आत्मिक प्रेरणा का रूहानी अर्थ किसी ने इस धरती के उपर दिता ही नहीं कारण की सीगा कि असी फिरकिया दे विच फसे हुए हैं फिरकिया का कैदी कदी भी इस मुल्क दे विचो बाहर नहीं जा सकता किस तरीके दे नाल गुरु नानक साहब मिसाल दे रहे हैं कि एक मेंढक है खूह दे विच रहिंदा है कुछ हंस आकर के उत्ते बैठ के हंसा ने जदों उत्ते बैठ करके आपस ही गल कर रहे थे सरोवरां दी तो उस वक्त डड्डू का विचार आया उसने सवाल किया कि किधर दे रहन वाले हो क्या कुछ करते हो ਤੇ ਉਹਨਾਂ ਨੇ ਕਿਹਾ ਵੀ ਅਸੀਂ ਸਰੋਵਰਾਂ ਦੇ ਵਿੱਚ ਰਹਿੰਦੇ ਹਾਂ ਤੇ ਮੋਤੀ ਖਾਂਦੇ ਹਾਂ। ਉਸ ਵਕਤ ਸਰੋਵਰ ਦੀ ਜਦੋਂ ਗੱਲ ਚੱਲੀ ਤੇ ਮੈਂਢਕ ਨੂੰ ਜੋ ਹੈ ਹੰਕਾਰ ਆ ਗਿਆ। ਉਸਨੇ ਕਿਹਾ ਵੀ ਤੁਹਾਡਾ ਸਰੋਵਰ ਜਿਹੜਾ ਕਿਤਨਾ ਕੁ ਵੱਡਾ ਹੈਗਾ। ਉਹਨਾਂ ਨੇ ਕਿਹਾ ਵੀ ਅਸੀਂ ਬਿਆਨ ਨਹੀਂ ਕਰ ਸਕਦੇ। ਕਹਿਣ ਲੱਗਾ ਇਹ ਕਿਸ ਤਰੀਕੇ ਨਾਲ ਹੋ ਸਕਦਾ। ਉਹ ਥੋੜਾ ਜਿਹਾ ਪਿੱਛੇ ਹਟ ਕੇ ਕਹਿਣ ਲੱਗਾ ਇੰਨਾ ਕੁ ਵੱਡਾ ਹੋਏਗਾ। ਕਹਿਣ ਲੱਗੇ ਨਹੀਂ ਵੀ ਇੰਨਾ ਨਹੀਂ, ਇਸ ਤੋਂ ਵੀ ਵੱਡਾ। ਥੋੜਾ ਹੋਰ ਚੱਕਰ ਲਾਇਆ ਉਸਨੇ, ਥੋੜਾ ਹੋਰ ਚੱਕਰ ਲਾਇਆ, ਯਾਨੀ ਕਿ ਆਪਣੀ ਤਰਫੋਂ ਚੱਕਰ ਲਾ ਲਾ ਕੇ ਇਹ ਸੋਚਦਾ ਰਿਹਾ ਕਿ ਇਸ ਤੋਂ ਵੱਡਾ ਥੋੜੀ ਹੋ ਸਕਦਾ। ਜਦੋਂ ਉਹਨਾਂ ਨੇ ਕਿਹਾ ਭਾਈ ਇਸ ਤੋਂ ਵੀ ਬਹੁਤ ਵੱਡਾ, ਅਸੀਂ ਤੈਨੂੰ ਬਿਆਨ ਹੀ ਨਹੀਂ ਕਰ ਸਕਦੇ, ਉਸ ਵਕਤ ਮੇਂਢਕ ਨੇ ਹਿੰਮਤ ਕਰਕੇ ਖੂਹ ਦਾ ਚੱਕਰ ਹੀ ਲਗਾ ਲਿਆ। ਚੱਕਰ ਲਗਾ ਕਰਕੇ ਕੀ ਕਹਿੰਦਾ? ਕਹਿੰਦਾ ਭਾਈ ਇਸ ਤੋਂ ਵੱਡਾ ਤੂੰ ਹੋ ਹੀ ਨਹੀਂ ਸਕਦਾ। ਉਸ ਵਕਤ ਸੰਤਾਂ ਦੀ ਹੱਦ ਹੋ ਗਈ, ਯਾਨੀ ਕਿ ਜਿਹੜੇ ਹੰਸ ਸਨ ਉਹ ਹੱਸ ਪਏ ਔਰ ਉੱਡ ਕੇ ਚਲੇ ਗਏ। ਯਾਨੀ ਕਿ ਇਸ ਮਿਸਾਲ ਦਾ ਅਰਥ ਕੀ ਹੈ? ਜਦੋਂ ਅਸੀਂ ਇਹ ਕਹਿੰਦੇ ਹਾਂ ਨਾ ਮੇਂਢਕ ਦੇ ਵਕਤ ਕਿ ਸਾਡੇ ਤੋਂ ਵੱਡਾ ਕੋਈ ਹੋ ਹੀ ਨਹੀਂ ਸਕਦਾ, ਯਾਨੀ ਸਾਡੇ ਸਤਿਗੁਰ ਤੋਂ ਵੱਡਾ ਕੋਈ ਨਹੀਂ, ਸਾਡੇ ਸਵਾਮੀ ਤੋਂ ਵੱਡਾ ਕੋਈ ਨਹੀਂ, ਸਾਡੇ ਗੁਰੂ ਤੋਂ ਵੱਡਾ ਕੋਈ ਨਹੀਂ, ਸਾਡੀ ਮੂਰਤੀ ਤੋਂ ਵੱਡਾ ਕੋਈ ਨਹੀਂ, ਸਾਡੀ ਪੋਥੀ ਤੋਂ ਵੱਡਾ ਕੋਈ ਨਹੀਂ, ਯਾਨੀ ਕਿ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਇਸ ਬਣਾ ਕਰਕੇ ਪੂਜ ਰਹੇ ਹਾਂ ਨਾ, ਔਰ ਇਹ ਸੋਚਦੇ ਹਾਂ ਮਨ ਹੀ ਧਾਰਨ ਕਰਕੇ ਬੈਠੇ ਹਾਂ ਕਿ ਇਹਨਾਂ ਤੋਂ ਵੱਡਾ ਤਾਂ ਕੋਈ ਹੈ ਹੀ ਨਹੀਂ, ਤੇ ਇਸਦਾ ਭਾਵ ਹੈ ਕਿ ਇਹਨਾਂ ਨੂੰ ਬਣਾਉਣ ਵਾਲੇ ਨੂੰ ਅਸੀਂ ਭੁੱਲ ਚੁੱਕੇ ਹਾਂ, ਸਾਨੂੰ ਪਰਮਾਤਮਾ ਦੀ ਖਬਰ ਹੀ ਕੋਈ ਨਹੀਂ ਆ ਗਈ। ਉਸ ਵਕਤ ਅਸੀਂ ਮੇਂਢਕ ਜਿਹੜੇ ਨੇ ਖੂਹ ਦੇ ਪੱਕੇ ਹੋ ਜਾਂਦੇ ਹਾਂ ਕਿ ਚੱਕਰ ਲਗਾ ਕੇ ਕਹਿੰਦੇ ਹਾਂ ਵੀ ਇਸ ਤੋਂ ਵੱਡਾ ਤਾਂ ਸਰੋਵਰ ਹੋ ਹੀ ਨਹੀਂ ਸਕਦਾ, ਤੇ ਉਹਨਾਂ ਹੰਸਾਂ ਤੇ ਉੱਡਣ ਦਾ ਭਾਵ ਕੀ ਹੈ ਕਿ ਉਹਨਾਂ ਨੂੰ ਕੋਈ ਨਹੀਂ ਪੜਾ ਸਕਦਾ, ਯਾਨੀ ਅਕਾਲ ਪੁਰਖ ਪਰਮਾਤਮਾ ਵੀ ਨਹੀਂ ਪੜਾ ਸਕਦਾ। ਇਸੇ ਕਰਕੇ ਫਰਿਆਦ ਆਉਂਦੀ ਹੈ ਸਾਨੂੰ ਸਤਸੰਗ ਸਮਝ ਨਹੀਂ ਆਉਂਦੇ, ਸਮਝ ਕਿਸ ਤਰੀਕੇ ਨਾਲ ਆਉਣਗੇ, ਅਸੀਂ ਖੂਹ ਦੇ ਡੱਡੂ ਬਣੇ ਹਾਂ ਤੇ ਸਾਨੂੰ ਸਮਝਾਏਗਾ ਕੌਣ? ਔਰ ਜਦ ਤੱਕ ਸਾਡੀ ਇਹ ਟਰ ਟਰ ਬੰਦ ਨਹੀਂ ਨਾ ਹੋਏਗੀ, ਸਤਸੰਗ ਜੀ ਕਈ ਵਾਰੀ ਵਿਚਾਰ ਕਰਕੇ ਦੇਖ ਲਓ, ਸੰਤ ਪੂਰਨ ਸੰਤ ਜਿਹੜੇ ਸੱਚਖੰਡ ਤੋਂ ਆਉਂਦੇ ਨੇ ਨਾ, ਉਹ ਵੀ ਚੋਲਾ ਛੱਡ ਜਾਂਦੇ ਨੇ ਸਮੇਂ ਤੋਂ ਪਹਿਲੇ। ਕਿਉਂ? ਕਿਉਂਕਿ ਸੇਵਾਦਾਰ ਉਹਨਾਂ ਦੇ ਪਿਆਰੇ ਜਿਹੜੇ ਨੇ ਮਜਬੂਰ ਕਰ ਦਿੰਦੇ ਨੇ ਉਹਨਾਂ ਨੂੰ ਕਿ ਕਿਸ ਗੱਲ ਕੇ ਕਿ ਆਪਣੀ ਟਰ ਟਰ ਨਹੀਂ ਬੰਦ ਕਰਦੇ, ਆਪਣਾ ਮਤ ਔਰ ਧਰਮ ਚਲਾਉਣ ਤੋਂ ਬਾਅਦ ਨਹੀਂ ਆਉਂਦੇ। ਤੂੰ ਇਹ ਕੋਈ ਸੰਤ ਮਤ ਨਹੀਂ ਹੈ, ਉਹ ਨਾ ਹੀ ਸੰਤ ਇਸ ਮੁਲਕ ਦੇ ਵਿੱਚ ਸਭ ਕੁਝ ਕਰਨ ਵਾਸਤੇ ਆਉਂਦੇ ਨੇ, ਪਰ ਅਸੀਂ ਖੂਹ ਦੇ ਡੱਡੂ ਇਸ ਦੇ ਵਿੱਚੋਂ ਨਿਕਲਣਾ ਹੀ ਨਹੀਂ ਚਾਹੁੰਦੇ, ਤੇ ਕਿਸ ਤਰੀਕੇ ਦੇ ਨਾਲ ਆਪਣਾ ਕਲਿਆਣ ਕਰਨ ਦੇ ਅਸੀਂ ਕਾਬਲ ਬਣ ਸਕਦੇ ਹਾਂ। ਤੋ ਇਸ ਦੂਸਰੇ ਬਚਨ ਦੇ ਵਿੱਚ ਬਿਲਕੁਲ ਸਪਸ਼ਟ ਕਰ ਦਿੱਤਾ ਗੁਰੂ ਨਾਨਕ ਸਾਹਿਬ ਨੇ ਕਿ ਮੇਰਾ ਗੁਰੂ ਸ਼ਬਦ ਹੈ, ਔਰ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਪਿਛਲੇ ਸਤਸੰਗਾਂ 'ਚ ਵੀ ਦੋ ਵਾਰੀ ਪਹਿਲੇ ਵੀ ਕਿਹਾ ਸੀਗਾ, ਬਿਲਕੁਲ ਸਪਸ਼ਟ ਤੌਰ ਤੇ ਕਿ ਉਹਨਾਂ ਦਾ ਜੋ ਗੁਰੂ ਸੀ ਅਕਾਲ ਪੁਰਖ ਪਰਮਾਤਮਾ ਆਪ ਸੀ, ਉਹਨਾਂ ਨੂੰ ਤੁਰੋਂ ਹੀ ਆਕਾਸ਼ਬਾਣੀ ਹੋਈ ਸੀ ਇਹ ਸੱਚਖੰਡ ਦੀ ਰੂਹ ਸੀ ਇਸ ਜਗ੍ਹਾ ਦੇ ਵਿੱਚ ਪ੍ਰਚਾਰ ਕਰਨ ਵਾਸਤੇ, ਕਿਉਂਕਿ ਸਾਰੀ ਸ੍ਰਿਸ਼ਟੀ ਅੰਧੀ ਹੋ ਚੁੱਕੀ ਸੀ, ਉਲਟੀ ਪੂਜਾ ਚੱਲ ਰਹੀ ਸੀ, ਯਾਨੀ ਕਿ ਪਰਮਾਤਮਾ ਦਾ ਨਾਮ ਕੋਈ ਵੀ ਨਹੀਂ ਜਾਣਦਾ ਸੀ। ਅੱਜ ਵੀ ਲਗਭਗ ਵੈਸੀ ਅਵਸਥਾ ਹੋ ਚੁੱਕੀ, ਛੋਟੀਆਂ ਰਿਆਸਤਾਂ ਬਣ ਚੁੱਕੀਆਂ, ਛੋਟੇ ਛੋਟੇ ਧਰਮ ਚੱਲ ਰਹੇ ਨੇ, ਛੋਟੇ ਛੋਟੇ ਮਤ ਬਣ ਰਹੇ ਨੇ, ਔਰ ਇਹਨਾਂ ਦੀਵਾਰਾਂ ਦੇ ਵਿੱਚ ਆਪ ਵੀ ਕੈਦੀ ਨੇ, ਔਰ ਜਿਹੜੇ ਵੀ ਜਿਗਿਆਸੂ ਜਾਂਦੇ ਨੇ ਉਹਨਾਂ ਦੀ ਜਿਗਿਆਸਾ ਤੇ ਕੀ ਸ਼ਾਂਤ ਹੋਣੀ ਹੈ, ਉਹ ਵੀ ਸਦਾ ਲਈ ਕੈਦੀ ਬਣ ਜਾਂਦੇ ਨੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਆਪ ਇਸ ਚੱਕੀ ਨੂੰ ਸੱਚਖੰਡ ਤੋਂ ਦੁਬਾਰਾ ਚਲਾ ਰਹੇ ਨੇ, ਤੇ ਸਾਡੇ ਸਾਰਿਆਂ ਦਾ ਫਰਜ਼ ਬਣ ਜਾਂਦਾ ਕਿ ਅਸੀਂ ਇਸ ਦੇ ਉੱਪਰ ਪੂਰਾ ਅਮਲੀ ਜਾਮਾ ਪਹਿਨਾ ਕਰਕੇ ਆਤਮਾ ਦਾ ਕਲਿਆਣ ਕਰਨ ਦੇ ਕਾਬਿਲ ਬਣ ਸਕੀਏ। ਅਕਥ ਕਥਾ ਲੈ ਨਿਓ ਨਿਰਾਲਾ, ਹੁਣ ਉਹ ਕਹਿੰਦੇ ਸ਼ਬਦ ਕੀ ਹੈ? ਇਹ ਇੱਕ ਅਕਤ ਕਥਾ ਹੈ, ਇਹਨੂੰ ਬਿਆਨ ਹੀ ਨਹੀਂ ਕਰ ਸਕਦੇ। ਹੁਣ ਜਿਹੜੀ ਲਾ ਬਿਆਨ ਤੋਂ ਪਰੇ ਆ, ਅਸੀਂ ਉਹਨੂੰ ਕਿਸ ਤਰ੍ਹਾਂ ਵਿਅਕਤ ਕਰ ਸਕਦੇ ਹਾਂ? ਪਰ ਕਹਿੰਦੇ ਨੇ ਦੁੱਤਰ ਸਾਗਰ, ਯਾਨੀ ਕਿ ਸਾਗਰ ਕੀ ਹੈ? ਵਿਸ਼ਾਲ ਹੈ, ਗਹਿਰਾ ਹੈ। ਦੁੱਤਰ ਕਹਿੰਦੇ ਨੇ ਭਿਆਨਕ, ਪਿਆਵਲਾ, ਇਸ ਤੋਂ ਕਿਵੇਂ ਪਾਰ ਜਾ ਸਕਦੇ ਹਾਂ? ਇਹ ਸਵਾਲ ਸੀਗਾ ਸਿੱਧਾ ਦਾ, ਤੇ ਕਹਿਣ ਲੱਗੇ ਪਾਰ ਜਾਣ ਦਾ ਇੱਕੋ ਹੀ ਸਾਧਨ ਹੈ, ਇੱਕ ਅਕਥ ਕਥਾ ਨੂੰ ਇਸ ਨੂੰ ਪ੍ਰਾਪਤ ਕਰ ਲਓ, ਤਾਂ ਹੀ ਜਾ ਕਰਕੇ ਇਸ ਜਗਤ ਦੇ ਵਿੱਚ ਰਹਿੰਦੇ ਹੋਏ ਤੁਸੀਂ ਨਿਰਲਿਪਤ ਹੋ ਸਕਦੇ ਹੋ, ਨਿਰਾਲੇ ਹੋ ਸਕਦੇ ਹੋ।
ਨਾਨਕ
ਜੁਗ ਜੁਗ ਗੁਰ ਗੋਪਾਲਾ, ਗੁਰੂ ਨਾਨਕ ਉਪਦੇਸ਼ਕ ਦੇ ਰੂਪ ਦੇ ਵਿੱਚ ਹੈ। ਗੁਰੂ ਨਾਨਕ ਨਾ ਤੇ ਗੁਰੂ ਆਪਣੇ ਆਪ ਨੂੰ ਉਹਨਾਂ ਨੇ ਕਿਹਾ ਤੇ ਨਾ ਹੀ ਪਰਮਾਤਮਾ ਦਾ ਕੋਈ, ਇਹ ਉਪਦੇਸ਼ਕ ਦੇ ਰੂਪ ਦੇ ਵਿੱਚ ਬਾਣੀ ਉਚਾਰੀ ਗਈ ਹੈ, ਤੇ ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਨੇ ਜੁਗ ਜੁਗ ਗੁਰ ਗੋਪਾਲਾ, ਜੁਗਾ ਜੁਗਾ ਤੋਂ ਗੁਰੂ ਕੌਣ ਹੈ? ਗੋਪਾਲ, ਯਾਨੀ ਕਿ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਗੁਰੂ ਕਿਹਾ। ਗੋਪਾਲ ਕਿਉਂ ਕਿਹਾ? ਗੋ ਜਮਾ ਪਾਲਣਹਾਰ, ਪਾਲਣਹਾਰ ਕੌਣ ਹੈ? ਗਾਂ ਕੌਣ ਹੈ? ਪਾਲਣਹਾਰ ਅਕਾਲ ਪੁਰਖ ਪਰਮਾਤਮਾ ਹੈ, ਔਰ ਗਾਂ ਹੈ ਇਹ ਆਤਮਾ। ਆਤਮਾ ਦੀ ਰੱਖਿਆ ਕੌਣ ਕਰ ਰਿਹਾ? ਅਨੰਤ ਕਾਲ ਤੋਂ ਇਹ ਆਤਮਾ ਜਿਹੜੀ ਇਸ ਮੁਲਕ ਦੇ ਵਿੱਚ ਮੌਜੂਦ ਹੈ। ਸਤਸੰਗ ਜੀ ਦੇ ਵਿੱਚ ਕੋਈ ਫੇਰ ਬਦਲ ਅੱਜ ਤੱਕ ਨਹੀਂ ਹੋ ਸਕਿਆ, ਜਮਾ ਘਟਾ ਨਹੀਂ ਹੋ ਸਕੀ। ਉਹਦਾ ਕਾਰਨ ਕੀ ਹੈ? ਗੀਤਾ ਪੜ੍ਹ ਕਰਕੇ ਦੇਖ ਲਓ, ਆਤਮਾ ਦੇ ਬਾਰੇ ਪੂਰਾ ਗਿਆਨ ਹੈ, ਪਰ ਅਸੀਂ ਤਾਂ ਮਾਤਰ ਧਰਮ ਦੇ ਡੱਡੂ ਆ ਗਏ। ਸਾਨੂੰ ਕਿਸ ਤਰੀਕੇ ਦੇ ਨਾਲ ਦੂਸਰੇ ਮਤ ਦੀ ਕਿਤਾਬ ਧਰ ਲਿਆਈਏ? ਅਗਲੇ ਕਹਿਣਗੇ ਭਾਈ ਤੂੰ ਕਿਹੜੇ ਮਤ ਨੂੰ ਮੰਨਦਾ ਔਰ ਕਿਹੜੇ ਮਤ ਨੂੰ ਧਾਰਨ ਕਰ ਰਿਹਾ? ਤੇ ਸਾਰਾ ਗਿਆਨ ਜਿਹੜਾ ਗੀਤਾ ਦੇ ਵਿੱਚ ਆਤਮਾ ਦਾ ਮੌਜੂਦ ਹੈ, ਇਸ ਥੋੜੇ ਸਮੇਂ 'ਚ ਵਿਅਕਤ ਨਹੀਂ ਕੀਤਾ ਜਾ ਸਕਦਾ। ਤੇ ਆਤਮਾ ਦੀ ਜਮਾ ਘਟਾ ਨਾ ਹੋਣ ਦਾ ਇੱਕੋ ਹੀ ਕਾਰਨ ਹੈ ਕਿ ਇਹ ਨਿਰੰਤਰ ਆਪਣੇ ਮੂਲ ਦੇ ਨਾਲ ਜੁੜੀ ਹੈ, ਪਰਮਾਤਮਾ ਦੀ ਤਾਕਤ ਇਸ ਨੂੰ ਨਿਰੰਤਰ ਮਿਲ ਰਹੀ ਹੈ। ਇਸ ਕਰਕੇ ਇਹ ਪ੍ਰਚਾਰ ਵੀ ਅਧੂਰਾ ਹੈ ਕਿ ਅਸੀਂ ਵਿਛੜੇ ਹਾਂ। ਵਿਛੜੇ ਦਾ ਭਾਵ ਹੈ ਕਿ ਇਸ ਖੇਲ ਦਾ ਹਿੱਸਾ ਹੈਗੇ ਹਾਂ ਔਰ ਇਸ ਖੇਲ 'ਚੋਂ ਨਿਕਲਣਾ ਅਸੀਂ ਬਸ, ਇਸ ਤੋਂ ਅੱਗੇ ਕੁਛ ਨਹੀਂ। ਯਾਨੀ ਕਿ ਜੋ ਕੁਛ ਵੀ ਹੈ ਨਿਰੰਤਰ ਤਾਕਤ ਮਿਲਣ ਦੇ ਕਾਰਨ ਇਹ ਆਤਮਾ ਅੱਜ ਤੱਕ ਟਿਕੀ ਹੋਈ ਹੈ, ਨਹੀਂ ਤਾਂ ਇਹਦੇ ਵਿੱਚ ਕਦੋਂ ਦਾ ਫੇਰ ਬਦਲ ਹੋ ਚੁੱਕਾ ਹੁੰਦਾ। ਤੇ ਬਿਲਕੁਲ ਸਪਸ਼ਟ ਹੈ ਤੂੰ ਗੁਰੂ ਨਾਨਕ ਸਾਹਿਬ ਨੇ ਗੁਰੂ ਕਿਸ ਨੂੰ ਕਿਹਾ? ਪਹਿਲੇ ਉਹਨਾਂ ਨੇ ਦੇਹ ਰੂਪੀ ਆਤਮਾ ਨੂੰ ਕਿਹਾ ਜਿਸ ਨੂੰ ਪਰਮਾਤਮਾ ਮਿਲ ਚੁੱਕਾ, ਫਿਰ ਉਹਨਾਂ ਨੇ ਗੁਰੂ ਲਫ਼ਜ਼ ਦਾ ਪ੍ਰਯੋਗ ਸ਼ਬਦ ਲਈ ਕੀਤਾ, ਫਿਰ ਹੁਣ ਗੁਰੂ ਲਫ਼ਜ਼ ਦਾ ਪ੍ਰਯੋਗ ਜਿਹੜਾ ਉਸ ਅਕਾਲ ਪੁਰਖ ਪਰਮਾਤਮਾ ਲਈ ਕਰ ਰਹੇ ਨੇ ਕਿ ਜੁਗਾ ਜੁਗਾ ਤੋਂ ਸਾਰੇ ਹੀ ਗੁਰੂ ਰੂਪੀ ਪਰਮਾਤਮਾ ਦਾ ਪਰਮਾਤਮਾ ਆਤਮਾ ਉਹ ਅਕਾਲ ਪੁਰਖ ਪਰਮਾਤਮਾ ਆਪ ਹੈ, ਔਰ ਉਸਦੇ ਉੱਪਰ ਵੀ ਇੱਕ ਸਿਰਜਣਾਤਮਕ ਤਾਕਤ ਮੌਜੂਦ ਹੈ ਜਿਹੜੀ ਪਿਛਲੇ ਸਾਸਾਂ ਗੁਰੂ ਸਾਹਿਬਾਂ ਨੇ ਸਪਸ਼ਟ ਕੀਤੀ ਸੀ। ਹੁਣ ਉਹ ਗੋਪਾਲ ਕੀ ਹੈ? ਕਹਿੰਦੇ ਨੇ ਉਹ ਗੋਪਾਲ ਇੱਕ ਸ਼ਬਦ ਹੈ, ਇੱਕ ਸ਼ਬਦ ਜਿਤ ਕਥਾ ਵਿਚਾਰੀ। ਕਥਾ ਵਿਚਾਰ ਦਾ ਭਾਵ ਹੈ ਕੋਈ ਸੋਚ ਵਿਚਾਰ ਦੀ ਗੱਲ ਨਹੀਂ ਹੈ, ਇੱਥੇ ਵਿਚਾਰ ਦਾ ਭਾਵ ਹੈ ਸਿਰਜਣਾਤਮਕ ਸ਼ਕਤੀ ਦਾ ਹੋਣਾ। ਯਾਨੀ ਸਿਰਜਣਾਤਮਕ ਸ਼ਕਤੀ ਜਿਤਨੀ ਵੀ ਪ੍ਰਕਿਰਤੀ ਉਪਜੀ ਹੋਈ ਹੈ, ਜੋ ਕੁਝ ਜੇਤਾ ਜਗਤ ਸੰਸਾਰ ਅਸੀਂ ਦੇਖ ਰਹੇ ਹਾਂ, ਜਿਤਨੇ ਬ੍ਰਹਮੰਡ ਚਲ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇ, ਸ਼ਬਦ ਹੈ ਧਰਤੀ, ਸ਼ਬਦ ਹੈ ਆਕਾਸ਼, ਸ਼ਬਦ ਹੈ ਸ਼ਬਦ ਬਿਆ ਪ੍ਰਕਾਸ਼, ਸਭ ਸਹਿਲ ਸ੍ਰਿਸ਼ਟੀ ਸ਼ਬਦ ਕੇ ਪਾਛਾ, ਨਾਨਕ ਸ਼ਬਦ ਘਟਾ ਘਟਾਚਾ। ਯਾਨੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਸ਼ਬਦ ਹੈ, ਯਾਨੀ ਕਿ ਜਿਹੜੀ ਕਥਾ ਰਚੀ ਗਈ ਹੈ, ਜਿਹੜੀ ਵੀ ਇਹਨਾਂ ਸਤਸੰਗਾਂ ਚ ਸਮਾਗਮਾਂ ਚ ਬਿਆਨ ਕੀਤੀ ਜਾਂਦੀ ਹੈ, ਕਿਤਾਬਾਂ ਦੇ ਵਿੱਚ ਅਸੀਂ ਪੜ੍ਹਦੇ ਹਾਂ, ਯਾਨੀ ਕਿ ਜੋ ਕੁਛ ਵੀ ਉਸ ਅਕਾਲ ਪੁਰਖ ਪਰਮਾਤਮਾ ਔਰ ਉਸ ਦੀ ਸ੍ਰਿਸ਼ਟੀ ਦੇ ਮੁਤਲਕ ਇਹ ਜੋ ਕਥਾ ਹੈ ਨਾ, ਕਹਿੰਦੇ ਨੇ ਸਭ ਨੂੰ ਬਣਾਉਣ ਵਾਲਾ ਉਹ ਗੋਪਾਲ ਜਿਹੜਾ ਯਾਨੀ ਕਿ ਇਹ ਸ਼ਬਦ ਹੈ, ਸ਼ਬਦ ਜੋ ਕੁਝ ਜੜ ਚੇਤਨ ਟਿਕਿਆ ਹੋਇਆ ਹੈ। ਗੁਰਮੁਖ ਹੋਮੈ ਅਗਨ ਨਿਵਾਰੀ, ਹੋਮੈ ਕੀ ਹੈ? ਇੱਕ ਅੱਗ ਹੈ, ਅੱਗ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਗ ਦਾ ਗੁਣ ਕੀ ਹੈ? ਅੱਗ ਦੇ ਵੀ ਜੋ ਕੁਝ ਤੁਸੀਂ ਪਾ ਤੋ ਸਵਾਹ ਹੋ ਜਾਂਦਾ, ਇਸੇ ਕਰਕੇ ਗੁਰੂ ਨਾਨਕ ਸਾਹਿਬ ਇਸ ਅਹੰਕਾਰ ਨੂੰ ਹੁਣ ਯਾਨੀ ਕਿ ਪ੍ਰਕਿਰਤੀ ਦਾ ਨਿਬੇੜਾ ਕਰ ਰਹੇ ਨੇ, ਜਿਹੜਾ ਕਿ ਸ਼ੁਰੂ ਦੇ ਵਿੱਚ ਸ਼ੁਰੂ ਕੀਤਾ ਸੀ ਗੁਰੂ ਸਾਹਿਬਾਂ ਨੇ ਕਿ ਇਹ ਜੋ ਹਮਾ ਹੈ ਇਸ ਤੋਂ ਅਸੀਂ ਕਿਸ ਤਰੀਕੇ ਨਾਲ ਬਚ ਸਕਦੇ ਹਾਂ, ਇਹਦੇ ਲਈ ਕਮਾਈ ਉਹਨਾਂ ਨੇ ਕਿਹਾ ਸੀ। ਹੁਣ ਕਮਾਈ ਕਿਸ ਤਰੀਕੇ ਨਾਲ ਕਰਨੀ ਹੈ ਇਸ ਬਚਨ ਦੇ ਵਿੱਚ, ਇਸ ਬੰਧ ਦੇ ਵਿੱਚ ਪੂਰਾ ਹੋ ਜਾਂਦਾ ਹੈ ਕਿ ਗੁਰਮੁਖ ਲਫ਼ਜ਼ ਜਿਹੜਾ ਹੈ ਉਸੀ ਜੀਵਾਤਮਾ ਲਈ ਆਇਆ ਜਿਸ ਨੂੰ ਦੇਹ ਰੂਪੀ ਅਸੀਂ ਗੁਰੂ ਕਹਿੰਦੇ ਹਾਂ, ਯਾਨੀ ਕਿ ਦੇਹ ਰੂਪੀ ਗੁਰੂ ਜਿਹੜੀ ਪਰਮਾਤਮਾ ਨੂੰ ਮਿਲ ਚੁੱਕੀ ਹੈ, ਉਸ ਦੇ ਜ਼ਰੀਏ ਇਸੀ ਹੋਮੈ ਰੂਪੀ ਅੱਗ ਤੋਂ ਅਸੀਂ ਬਚ ਸਕਦੇ ਹਾਂ। ਹੋਰ ਕੋਈ ਵੀ ਤਰੀਕਾ ਇਸ ਵਕਤ ਇਸ ਜਗਤ ਦੇ ਵਿੱਚ ਮੌਜੂਦ ਨਹੀਂ ਹੈ, ਪਰ ਇਹ ਸਾਰਾ ਮਜ਼ਮੂਨ ਜਿਹੜਾ ਕਮਾਈ ਦਾ ਮਜ਼ਮੂਨ ਹੈ, ਸ਼ੋਕ ਇੱਕ ਅਕਾਲ ਪੁਰਖ ਪਰਮਾਤਮਾ ਦਾ ਔਰ ਉਸਦੇ ਹੁਕਮ ਜਿਹੜੀ ਤੁਹਾਡੀ ਆਤਮਿਕ ਪ੍ਰੇਰਣਾ ਗੁਰੂ ਗ੍ਰੰਥ ਸਾਹਿਬ ਦੇ ਜ਼ਰੀਏ ਪ੍ਰਚਾਰਿਤ ਕੀਤੀ ਗਈ ਹੈ, ਇਸ ਦਾ ਰੂਹਾਨੀ ਅਰਥ ਲੈ ਕਰਕੇ ਆਪਣੀ ਹਸਤੀ ਨੂੰ ਉਸਦੇ ਉੱਪਰ ਕੁਰਬਾਨ ਕਰ ਦੇਣਾ, ਇਹ ਹੀ ਹੈ ਰੂਹਾਨੀਅਤ ਦਾ ਪੂਰਾ ਮੁਕੰਮਲ ਯੋਗ ਨੂੰ ਪ੍ਰਾਪਤ ਕਰਨ ਦਾ ਤਰੀਕਾ। ਔਰ ਕਿਸ ਤਰੀਕੇ ਨਾਲ ਕਮਾਈ ਕਰਨੀ ਹੈ? ਜੈਸੇ ਜਲ ਮੇ ਕਮਲ ਨਿਰਾਲਮ, ਜਿਸ ਤਰ੍ਹਾਂ ਕਮਲ ਜਿਹੜਾ ਹੈ ਕਿੱਚੜ ਦੇ ਵਿੱਚੋਂ ਬਿਲਕੁਲ ਅਲੱਗ ਰਹਿੰਦਾ, ਮੁਰਗਾਈ ਨਿਸ਼ਾਨ ਹੈ, ਮੁਰਗਾਬੀ ਜਿਹੜੀ ਹੈ ਉਹ ਜਲ ਦੇ ਵਿੱਚ ਆਪਣਾ ਭੋਜਨ ਲੈਂਦੀ ਹੈ ਪਰ ਆਪਣੇ ਪਰਾਂ ਤੇ ਪਾਣੀ ਨਹੀਂ ਪੈਣ ਦਿੰਦੀ। ਹੁਣ ਵਿਚਾਰ ਕਰਕੇ ਦੇਖ ਲਓ, ਕਮਲ ਹੈ, ਕਮਲ ਦੇ ਵਿੱਚ ਸੁਗੰਧੀ ਹੈ, ਸੁਗੰਧੀ ਲੈਂਦਾ ਕੌਣ ਹੈ? ਸੁਗੰਧੀ ਉਹ ਲੈਂਦਾ ਇੱਕ ਭਵਰਾ, ਭਵਰਾ ਰਹਿੰਦਾ ਕਿੱਥੇ ਹੈ? ਦੂਰ ਸੈਂਕੜੋ ਮੀਲ ਦੂਰ ਜੰਗਲ ਬਾਸਾ ਦੇ ਜੰਗਲ ਦੇ ਵਿੱਚ ਭਵਰੇ ਦਾ ਨਿਵਾਸ ਹੈ, ਪਰ ਸੈਂਕੜੇ ਮੀਲ ਦੀ ਦੂਰੀ ਤੈਅ ਕਰਕੇ ਆਉਂਦਾ, ਇੱਕ ਘੜੀ ਲਈ ਗੁਰੂ ਕੋਲ ਸਲਾਮ ਕਰਨ ਆਉਂਦਾ, ਸਾਧ ਸੰਗਤ ਜੀ ਆਪਣੇ ਕੁਨਬੇ ਵੀ ਤਾਰ ਕਰਕੇ ਲੈ ਜਾਂਦਾ, ਔਰ ਅਸੀਂ ਖੂਹ ਦੇ ਡੱਡੂ ਸਵੇਰੇ ਸ਼ਾਮ ਸਲਾਮਾਂ ਭਰਦੇ ਹਾਂ, ਔਰ ਖਾਂਦੇ ਕੀ ਹਾਂ? ਉਹਦੇ ਚਾਰ ਸਫੇਰੇ ਕੀੜੇ ਔਰ ਕਾਈ, ਯਾਨੀ ਕਿ ਵਿਸ਼ੇ ਸੰਸਾਰ ਨਿੱਜੀ ਸਵਾਰ ਔਰ ਉਹਨਾਂ ਭੋਗਾਂ ਦੀ ਮੰਗ ਔਰ ਉਹਨਾਂ ਨੂੰ ਪੂਰਤੀ ਕਰਨ ਲਈ ਆਪਣੀ ਪ੍ਰਾਣ ਸ਼ਕਤੀ ਦੀ ਕੁਰਬਾਨੀ, ਇਹ ਕੋਈ ਕਮਲ ਤੋਂ ਸੁਗੰਧੀ ਲੈਣ ਦਾ ਵਿਸ਼ੇ ਨਹੀਂ ਹੈ। ਇਹ ਸੁਗੰਧੀ ਕਿਸੇ ਨੂੰ ਮਿਲੀ ਹੈ ਇੱਥੇ ਅੱਜ ਤੱਕ? ਕਿਸੇ ਨੂੰ ਨਹੀਂ ਮਿਲੀ, ਕਿਉਂ? ਕਿਉਂਕਿ ਅਸੀਂ ਕਾਈ ਔਰ ਕੀੜੇ ਹੀ ਖਾਂਦੇ ਰਹੇ ਹਾਂ, ਤਾਂ ਸਮਝ ਲੈਣਾ ਚਾਹੀਦਾ, ਸਮਝ ਆ ਰਹੀ ਹੈ ਸਾਰਿਆਂ ਨੂੰ? ਔਰ ਉਸੇ ਤਰੀਕੇ ਦੇ ਨਾਲ ਕਹਿੰਦੇ ਨੇ ਜਲ ਮੇ ਕਮਲ ਨਿਰਾਲਮ ਮੁਰਗਾ ਹੀ ਨਿਸਾਨ, ਮੁਰਗਾ ਵੀ ਜਦੋਂ ਇਸ ਸੰਸਾਰ ਦੇ ਵਿੱਚੋਂ ਕੰਮ ਕਰਦੀ ਹੈ ਉਹ ਆਪਣੇ ਸੁੱਕੇ ਪਰਾਂ ਨਾਲ ਉੱਡ ਜਾਂਦੀ ਹੈ, ਯਾਨੀ ਕਿ ਸ਼ਬਦ ਇਸੀ ਜਗ੍ਹਾ ਤੇ ਪ੍ਰਗਟ ਹੁੰਦਾ, ਮੁਰਗਾ ਵੀ ਵਾਕਣ ਆਪਣਾ ਕੰਮ ਕਰਦਾ। ਸਾਧ ਸੰਗਤ ਜੀ, ਸਾਡੀਆਂ ਸਾਰੀਆਂ ਚਲਾਕੀਆਂ ਸਾਰੀਆਂ ਸਿਆਣਤਾਂ ਇੱਕੋ ਹੀ ਮਿਸਾਲ ਹੈ, ਸਤਿਗੁਰੂ ਨੂੰ ਸਲਾਮ ਕਰਨ ਲੱਗਦੇ ਹਾਂ ਨਾ, ਸੱਚੇ ਪਾਤਸ਼ਾਹ ਦੀ ਜਗ੍ਹਾ ਚੱਚੇ ਪਾਤਸ਼ਾਹ ਕਹਿੰਦੇ ਹਾਂ, ਸਾਧ ਦੀ ਜਗ੍ਹਾ ਚੱਚੇ ਦਾ ਇਸਤੇਮਾਲ ਕਰਦੇ ਹਾਂ। ਇੱਕ ਜੰਮਦਾ ਬੱਚਾ ਜ਼ਬਾਨ ਦਾ ਤੋਤਲਾ ਇੰਦਰੀ ਪ੍ਰਬਲ ਨਹੀਂ ਹੈ, ਪਰ ਅਸੀਂ ਦੁਨੀਆਂ ਨੂੰ ਪੜ੍ਹਾਉਣ ਵਾਲੇ ਇੱਥੇ ਬੈਠ ਕੇ ਸਾਸੰਗ ਕਰਨਾ ਪਸੰਦ ਕਰਦੇ ਹਾਂ, ਪਰ ਜਿਸਦੇ ਸਲਾਮ ਕਰਦੇ ਹਾਂ ਉਸਨੇ ਸਾਧ ਦੀ ਜਗ੍ਹਾ ਚਾਹ ਪੜ੍ਹਦੇ ਹਾਂ। ਇਹ ਸਾਰੀਆਂ ਚਲਾਕੀਆਂ ਇੱਥੇ ਹੀ ਰਹਿ ਜਾਂਦੀਆਂ ਨੇ, ਔਰ ਉਹ ਮੁਰਗਾਬੀ ਸ਼ਬਦ ਜਿਹੜੀ ਹੈ ਨਾ ਆਪਣਾ ਕੰਮ ਕਰਕੇ ਸੁੱਕੇ ਫਰਾਂ ਨਾਲ ਉੱਡ ਜਾਂਦੀ। ਤੇ ਸਾਧ ਸੰਗਤ ਜੀ, ਇਹ ਮਿਸਾਲ ਹੈ ਕਿ ਇਸ ਸੰਸਾਰ ਦੇ ਵਿੱਚ ਅਗਰ ਤੁਸੀਂ ਰਹਿਣਾ ਚਾਹੁੰਦੇ ਹੋ, ਕੁਝ ਹਾਸਲ ਕਰਨਾ ਚਾਹੁੰਦੇ ਹੋ, ਤੇ ਮੁਰਗਾਬੀ ਵਾਕਣ ਕਰੋ, ਯਾਨੀ ਕਿ ਗੁਜ਼ਾਰੇ ਮਾਤਰ ਦੀ ਪਰਵਿਸ਼ਟੀ, ਤਾਂ ਹੀ ਜਾ ਕਰਕੇ ਸੁੱਕੇ ਫਰਾਂ ਦੇ ਨਾਲ ਇਹ ਆਤਮਾ ਉਸ ਪਰਮਾਤਮਾ ਨੂੰ ਮਿਲ ਕਰਕੇ ਮੁਕਤ ਹੋ ਸਕੇਗੀ। ਸੁਰਤ ਸ਼ਬਦ ਪਦ ਸਾਗਰ ਸਰੀਏ, ਯਾਨੀ ਕਿ ਨਾਮ ਦੀ ਵਿਆਖਿਆ ਨਹੀਂ ਹੈ, ਨਾਮ ਦੀ ਸਮਰਥਾ ਵਿਅਕਤ ਕਰਦੇ ਨੇ ਕਿ ਇਹ ਸੁਰਤ ਇਸ ਆਤਮਾ ਨੂੰ ਇਸ ਜਗਤ ਤੋਂ ਪਾਰ ਲਿਜਾਣ ਵਾਲਾ ਸਿਰਫ ਸ਼ਬਦ ਹੀ ਹੈ, ਇਹ ਸ਼ਬਦ ਹੀ ਇਸ ਜੀਵਾਤਮਾ ਨੂੰ ਇਸ ਜਗਤ ਤੋਂ ਪਾਰ ਲਿਜਾਂਦਾ, ਇਹ ਨਾਮ ਦੀ ਸਮਰਥਾ ਹੈ, ਤੇ ਮਨ ਬੁੱਧੀ ਚੋਰ ਇੰਦਰੀਆਂ ਵਾਲੇ ਨਾਮ ਦੀ ਕੋਈ ਗੱਲ ਹੀ ਨਹੀਂ ਕੀਤੀ। ਰਹੇ ਇਕਾਂਤ ਏਕੋ ਮਨ ਵਸਿਆ, चित दे विच एक परमात्मा नू धारण करे और यानी के एकांत दा भाव है इस घर दे विच एकांत रहे। यानी घर केड़ा सीगा, यह दस इंद्रिया और मन का जिहड़ा घर मिलिया सी ना सानू शरीर, इस शरीर दे विचों एकांत हो जाए। यानी कि इंद्रिया की संगत नू अगर आत्मा त्याग दे जिहदे च अहंकार मुख है, अहंकार की संगत का त्याग कर दे इंद्रिया की संगत तो यह बच जाएगी, ता ही जा करके गल बन जाएगी।
सुन स्वामी अरदास हमारी, पूछो साच विचारो, रोस न कीजे उत्तर दीजे, क्यों पाए गुरुद्वारो।
कहंदे ने इस संसार तो असीं किस तरीके नाल पार कर सकते हैं, ये दोबारा बार बार सवाल इस सिद्ध गोष्ठी दे जो वचन कीते गए ने गुरु नानक साहब ने
एदे नाल ना चल बनाया कि भाई बंदा सुन लैंदा है।
चल तो सच कर बेजे नानक नाम आधारो,
इस चलदे मन नु सीमित कर लो और इसका आधार है नाम। किस लई? और गुरुद्वारे नु प्राप्त करन वास्ते। हुण जिहड़ा इह सवाल उन्होंने सिद्धा ने किया भी असीं गुरुद्वारे नु किस तरह प्राप्त कर सकते हैं, तो कोई निशान साहब लगा या एक संगमरमर सोने के पत्थर चढ़ी बिल्डिंग नु उन्होंने गुरुद्वारा नहीं सी किया। उन्होंने गुरुद्वारा गुरु किस नु किया? पहले वचन ही स्पष्ट हो चुका है कि गुरु उन्होंने अकाल पुरख नु किया, ते अकाल पुरख दा द्वार गुरुद्वारा किहड़ा हो सकदा? उत्ते किसी निशान की लोड़ नहीं, वह आप ही निशान के रूप अनंत ब्रह्मंडा नु रोशनी दे रहा सतसंग जी। तो वह गुरुद्वारा यानी कि दसम द्वार अनंत मंडल तो दूर पर ब्रह्म तो भी परे उस द्वार नु किया गया जिस तो सच खंड दी जो है सत्ता शुरू हो जाती है। उस द्वार नु प्राप्त करन वास्ते इना मन बुद्धि और इंद्रिया चे तंकार तो बचना अवश्य जरूरी है। इना तो सीमित होए बिना, इस मन नु सीमित कीते बिना कदी भी असी उस गुरुद्वारे नु प्राप्त करन दे काबिल नहीं हो सकते। अगर इस जगत दे गुरुद्वारियां दी गल होवे ते इना डेरे बंदर दे गुरुद्वारे परमात्मा और गुरु घरां नु असी खूब अच्छे तरीके नाल जाके मिल भी सकते हैं, मत्था भी टेक सकते हैं, दर्शन भी कर सकते हैं, पर जिस नु गुरु नानक साहब गुरु कह रहे ने वह है अकाल पुरख। और उस गुरुद्वारे के दर्शन सतसंग जी युगां दे विच किसी विरले नु होंदे ने, एक किसी भरम दे विच मत रहना कि गुरुद्वारा केड़ा है।
आपे मेल मिलाए करता लागे साच प्यारो,
आपे मेल मिलाए करता लागे साच प्यारो। वह कहंदे ने मिलन का विषय तेरा है ही नहीं, मिलन का विषय यानी कि वह गुरु अपने आप नू मिलान वास्ते जो भी साधन बनाए ये गुरु दे यानी अकाल पुरुष की मर्जी है, चाहे गुरु के जरिए मिलाए या तुहाडे अंदर प्रेरणा दे के मिलाए या जड़ वस्तु किस तरीके नाल सारी उसकी रोम की किरण तो सारी सृष्टि चल रही है। तो क्या मिलान वास्ते कोई उसमें विशेष गल की है? लेकिन प्रचार के रूप के स्पष्ट है कि इंसान नू पढ़ाएगा कौन? इंसान। तो एक कैसे इंसान दे विच बैठ करके उस शब्द की ताकत काम करती है यानी कि सारे बहुत सारे मनुखा पढ़ा देंदी है और सीधा रस्ता भी दे देंदी है, ताकत भी दे देंदी है। तो यह अच्छा रस्ता है उस परमात्मा तक पहुंचने का, पर यह नहीं समझ लेना चाहिए कि परमात्मा सीमित हो गया। इस करके उन्होंने स्पष्ट करता इस वचन दे विच कि मिलन का मजमून उसका अपना। सतसंग जी दोबारा गुरु नानक साहब स्पष्ट कर रहे हैं कि ग्रीन कार्ड उन्होंने किसी नू भी इस मुल्क दे विच नहीं देंदे। ग्रीन पार्क ग्रीन कार्ड जड़ा है यह सिर्फ अकाल पुरख परमात्मा की अपनी देन है और जिसनू उसकी संतुष्टि हो जाती है उसी वो लैण वास्ते इस जगत दे भी चाहे देह रूपी गुरु भेजे या किसी होर तरीके नाल। यानी कि ग्रीन कार्ड का मजमून सिर्फ अकाल पुरख परमात्मा का है, सफेद कार्डा का मजमून इस जगत दे विच बहुत सारे परमात्मा मौजूद ने, उन्हां कोल असीं बड़े अच्छे तरीके दे नाल उन्हां दी जीव जूरी करके या किसी होर ढंग दे नाल निजी स्वार्थां दी पूर्ति दे खातर असीं किसी भी तरीके नाल प्राप्त कर सकते हैं, पर ग्रीन कार्ड का सिर्फ अकाल पुरख परमात्मा का मजमून है। आपे मेल मिलाए करता लागे सच प्यारो, और किसनू यह कार्ड दिंदा जिसका उस परमात्मा नू मिलन दा लागे सच। सच कौन है? अकाल पुरख परमात्मा, बाकी सब झूठे ने। मन बुद्धि इंद्रिया च आ गए, सतसंग जी कसोटी है। गुरु नानक साहब ने कहा कसोटी नाल रखो वह सत हो ही नहीं सकता, तो एक सीमा तक उस साधन का फायदा चुको। इसका यह मतलब नहीं है कि तुसी उसका निरादर करो, निरादर का कभी उपदेश नहीं दिता गया। जो साडे कोल उच्चा हो चुका, जो साडे कोल ज्यादा ज्ञानवान, असीं स्कूलों कालजा च विद्या लैंदे हां, तो क्या अपने टीचरां की कदर नहीं करते? असीं उन्हां नू मत्था भी टेकदे हां, उन्हां दे हुक्म दी पालना भी करदे हां, उन्हां दे घर दे काम तक कर दिंदे हां। ते कारण की है? साडी मंजिल जड़ी है सामने आ, असीं डाक्टर इंजीनियर प्रोफेसर बनना चाहते हैं। उस तरीके दे नाल अगर साडी मंजिल साडे सामने आ कि असीं अकाल पुरख नू प्राप्त करना चाहते हैं, तो इन्हां सारे साधनां की भरपूर कदर होनी चाहिए मर्यादा दे विच रहिंदे होए। पर चलाकी और सियाणत दा मजमून है ही नहीं, इस करके उन्होंने कहता कि आपे मेल मिलाए करता। ये मिलान का मजमून उसका है, तेरा मजमून है मेहनत करना, कमाई करना, श्रद्धा प्रेम और यकीन देना उस परमात्मा का शौक पैदा करना।
ਪਾਰ ਸਾਜਨੀ ਅਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਘਵਾਈ।
ਗੁਰੂ ਸ਼ਬਦ ਹੈ, ਸ਼ਬਦ ਹੀ ਇਸ ਆਤਮਾ ਨੂੰ ਇਸ ਜਗਤ ਤੋਂ ਪਾਰ ਲਿਜਾਂਦਾ। ਕਿਸ ਨੂੰ ਉਹ ਪਾਰ ਪ੍ਰੀਤਮ ਅਪਾਰ ਹੈ, ਉਸ ਤੋਂ ਕੋਈ ਪਾਰ ਨਹੀਂ ਜਾ ਸਕਦਾ। ਉਹ ਇਸ ਤੋਂ ਅਨੰਦ ਮੰਡਲਾਂ ਤੋਂ ਦੂਰ ਸੱਚਖੰਡ ਦੇ ਵਿੱਚ ਮੌਜੂਦ ਹੈ। ਉਹ ਲਿਜਾਣ ਵਾਲੀ ਤਾਕਤ ਦਾ ਨਾਮ ਸ਼ਬਦ ਹੈ, ਜਿਹੜਾ ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਹੈ।
ਮਿਲ ਸਾਧ ਸੰਗਤ ਕਰ ਲਿਆ,
ਅਗਰ ਤੂੰ ਸਾਧੂ ਦਾ ਸੰਗ ਕਰ ਲੈ ਤੇ ਤੈਨੂੰ ਪਛਾਣਾ ਨਹੀਂ ਪਏਗਾ। ਪਛਤਾਣਾ ਕਿਉਂ ਨਹੀਂ ਪਏਗਾ? ਸਾਧੂ ਦਾ ਸੰਗਤ ਦਾ ਭਾਵ, ਸਾਧੂ ਲਫ਼ਜ਼ ਦਾ ਪਹਿਲੇ ਅਰਥ ਦੇਖ ਲਓ। ਸਾਧੂ ਦਾ ਭਾਵ ਹੈ ਜਿਸਨੇ ਸਾਧ ਲਿਆ। ਕਿਸ ਨੂੰ ਸਾਧ ਲਿਆ? ਆਪਣੇ ਅਹੰਕਾਰ ਨੂੰ ਸਾਧ ਲਿਆ। ਸਾਧ ਸੰਗਤ ਜੀ ਅਹੰਕਾਰ ਨੂੰ ਸਾਧਣ ਵਾਲਾ ਸਾਧੂ ਹੈ। ਔਰ ਸਾਧੂ ਦੀ ਸੰਗਤ ਕੀ ਹੈ? ਉਸਨੇ ਜੋ ਉਪਦੇਸ਼ ਦਿੱਤਾ ਕੀ ਉਪਦੇਸ਼ ਦੇਗਾ? ਸਾਧ ਸੰਗਤ ਜੀ ਜਿਹੜਾ ਸੰਕਾਰ ਨੂੰ ਸਾਧਦਾ ਹੈ ਨਾ, ਉਹ ਅਹੰਕਾਰ ਨੂੰ ਸਾਧਣ ਦਾ ਹੀ ਉਪਦੇਸ਼ ਦੇਗਾ। ਇਹ ਵਿਸ਼ੇ ਵਿਕਾਰ ਵਿੱਚ ਫਸਣ ਦਾ ਤਾਂ ਉਪਦੇਸ਼ ਕਦੀ ਦੇ ਹੀ ਨਹੀਂ ਸਕਦਾ। ਤੇ ਉਸਦੇ ਹੁਕਮ ਦੇ ਵਿੱਚ ਚੱਲਣ ਦੇ ਨਾਲ ਉਹ ਹੁਕਮ ਕੀ ਹੈ? ਰਿਸ਼ੀ ਮੁਨੀਆਂ ਦਾ ਵੇਦ ਸੂਤਰ ਪੜ ਕਰਕੇ ਦੇਖ ਲਓ, ਵੇਦ ਸ਼ਾਸਤਰ ਪੜ ਕਰਕੇ ਦੇਖ ਲਓ, ਸਾਰਿਆਂ ਦੇ ਵਿੱਚ ਉਹਨਾਂ ਨੇ ਇਸ ਅਹੰਕਾਰ ਨੂੰ ਸਾਧਣ ਦਾ ਗਿਆਨ ਦਿੱਤਾ। ਉਹਨਾਂ ਨੂੰ ਸਾਧਨ ਹੁਕਮ ਦਾ ਪਾਲਣ ਕਰਕੇ ਹੀ ਅਸੀਂ ਇਸ ਜਗਤ ਤੋਂ ਪਾਰ ਨਿਕਲ ਸਕਦੇ ਹਾਂ। ਤਨ ਮਨ ਖੋਜੇ ਤਾਂ ਨਾ ਪਾਏ, ਧਾਵਤ ਰੱਖੇ ਠਾਕ ਰਹੇ। ਯਾਨੀ ਇੱਕ ਦੌੜਦੇ ਮਨ ਨੂੰ ਤੁਸੀਂ ਰੋਕਣਾ, ਸੀਮਿਤ ਕਰਨਾ, ਕਿਸ ਤਰ੍ਹਾਂ ਹੰਕਾਰ ਨੂੰ ਪਲਟ ਕਰਕੇ। ਪਰ ਕਿਹੜੀ ਜਗ੍ਹਾ ਤਲਾਸ਼ ਕਰਨੀ ਹੈ? ਕਹਿੰਦੇ ਨੇ ਮਨ ਨੂੰ ਤੂੰ ਬਾਹਰ ਦੌੜਾ ਰਿਹਾ ਸੁੱਖ ਦੀ ਤਲਾਸ਼ ਦੇ ਵਿੱਚ। ਹੰਕਾਰ ਵਾਸਤੇ ਉਪਦੇਸ਼ ਹੈ ਕਿ ਇਸ ਮਨ ਨੂੰ ਤੂੰ ਤਨ ਦੇ ਵਿੱਚ ਦੌੜਾ। ਯਾਨੀ ਕਿ ਤਨ ਦੇ ਵਿੱਚ ਅਗਰ ਤੂੰ ਤਲਾਸ਼ ਕਰੇਗਾ ਤੇ ਤੈਨੂੰ ਇਹ ਨਾਮ ਅਵਸ਼ ਮਿਲੇਗਾ। ਬਾਹਰ ਨਾਮ ਹੈ ਹੀ ਨਹੀਂ ਤੇ ਸਾਧ ਸੰਗਤ ਜੀ ਅਸੀਂ ਕਿਹੜੀਆਂ ਲਾਈਨਾਂ ਦੇ ਵਿੱਚ ਕਿਹੜਾ ਨਾਮ ਪ੍ਰਾਪਤ ਕਰ ਰਹੇ ਹਾਂ?
ਗੁਰ ਕੀ ਬਾਣੀ ਅਨ ਦਿਨ ਗਾਵੇ, ਸਹਿਜ ਭਗਤ ਕਰਾਣੀਆਂ।
ਸਹਿਜ ਭਗਤੀ ਕਿਹੜੀ ਹੈ? ਗੁਰ ਕੀ ਬਾਣੀ ਅਨ ਦਿਨ ਗਾਵੇ। ਗੁਰੂ ਕੌਣ ਹੈ? ਅਕਾਲ ਪੁਰਖ। ਉਹਦੀ ਬਾਣੀ ਕਿਹੜੀ ਹੈ? ਜਿਹੜੀ ਇਸ ਵਕਤ ਉਸਦੀ ਆਤਮਿਕ ਪ੍ਰੇਰਣਾ ਜਿਹੜੀ ਹੈ ਸ਼ਬਦ ਜ਼ਰੀਏ ਵਿਅਕਤ ਕੀਤੀ ਜਾ ਰਹੀ ਹੈ। ਇਸ ਦੇ ਉੱਤੇ ਪਾਲਣ ਕਰਨਾ। ਕਹਿੰਦੇ ਨੇ ਅਨ ਦਿਨ ਗਾਵੇ, ਨਿਰੰਤਰ ਗਾਣ ਦਾ ਵਿਸ਼ੇ ਹੈ। ਨਿਰੰਤਰ ਗਾਣ ਦਾ ਵਿਸ਼ੇ ਕੀ ਹੈ? ਕਿ ਨਿਰੰਤਰ ਯੱਗ ਕਰੋ ਔਰ ਨਿਰੰਤਰ ਤਪੱਸਿਆ ਕਰੋ। ਇਹ ਹੈ ਉਸਦੇ ਨਿਰੰਤਰ ਗਾਣ ਦੀ ਗੱਲ। ਹੁਣ ਅਗਰ ਛਾਣੇ ਹਥੌੜੇ ਲੈ ਕੇ ਗਾਣਾ ਸ਼ੁਰੂ ਕਰ ਦੇਵਾਂਗੇ ਤੇ ਮਨ ਮਸਤ ਜ਼ਰੂਰ ਹੋ ਜਾਏਗਾ ਔਰ ਸ਼ਬਦ ਦੀ ਚੋਟ ਵੀ ਮਿਲੇਗੀ। ਪਰ ਉਸਦਾ ਇੱਥੇ ਇਹ ਭਾਵ ਨਹੀਂ ਹੈ। ਇੱਥੇ ਭਾਵ ਇਹ ਹੈ ਕਿ ਨਿਰੰਤਰ ਆਪਣੇ ਮਨ ਬੁੱਧੀ ਔਰ ਇੰਦਰੀਆਂ ਨੂੰ ਸੀਮਿਤ ਕਰਨਾ, ਹੰਕਾਰ ਨੂੰ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਹੀ ਇਸਤੇਮਾਲ ਕਰਨਾ। ਇਹ ਹੈ ਅਨ ਦਿਨ ਗਾਵੇ ਗੁਰ ਕੀ ਬਾਣੀ।
ਇਸ ਕਾਇਆ ਅੰਦਰ ਵਸਤੀ ਅਸੰਖਾਂ, ਗੁਰਮੁਖ ਸਾਚ ਮਿਲੇ ਤਾਂ ਵੇਖਾਂ।
ਕਹਿੰਦੇ ਨੇ ਗੁਰਮੁਖ ਲਫ਼ਜ਼ ਆਇਆ ਸਤਿਗੁਰੂ ਲਈ। ਅਗਰ ਸੱਚਾ ਸਤਿਗੁਰੂ ਮਿਲ ਜਾਏ ਨਾ, ਹੁਣ ਸਾਧ ਸੰਗਤ ਸਾਨੂੰ ਕੀ ਪਤਾ ਜਿਹਨਾਂ ਨੂੰ ਅਸੀਂ ਸਤਿਗੁਰੂ ਕਹਿੰਦੇ ਹਾਂ ਸੱਚੇ ਨੇ ਕਿ ਝੂਠੇ? ਵਿਚਾਰ ਕਰਨ ਵਾਲੀ ਗੱਲ ਹੈ, ਕੋਈ ਗੁੱਸੇ ਵਾਲੀ ਗੱਲ ਨਹੀਂ ਜਾਂ ਨਿੰਦਿਆ ਦੀ ਕੋਈ ਗੱਲ ਨਹੀਂ, ਵਡਿਆਈ ਦੀ ਗੱਲ ਨਹੀਂ ਹੈ। ਵਿਚਾਰ ਕਰਕੇ ਦੇਖ ਲਓ, ਅਸੀਂ ਤੇ ਅੰਧੇ ਹਾਂ, ਅੰਧਾ ਕਿਵੇਂ ਅੱਖਾਂ ਵਾਲੇ ਦੀ ਪਛਾਣ ਕਰ ਸਕਦਾ? ਤਾਂ ਸਤਿਗੁਰੂ ਆਪਣੇ ਸ਼ਿਸ਼ਯ ਦੀ ਆਪ ਭਾਲ ਕਰਦੇ ਨੇ, ਉਹ ਆਪ ਹੀ ਤਲਾਸ਼ ਕਰਦੇ ਨੇ। ਜਿਹੜੇ ਅਸੀਂ ਬਣਾ ਕਰਕੇ ਆਉਂਦੇ ਹਾਂ ਇਹ ਸਾਡਾ ਭਰਮ ਹੈਗਾ। ਤੇ ਬਿਲਕੁਲ ਸਪਸ਼ਟ ਬਾਣੀ ਹੈ ਕਿ ਦਿਨੇ ਰਾਤੀ ਅਸੀਂ ਉਸ ਦੇ ਗੁਰੂ ਦੇ ਉਪਦੇਸ਼ ਦੇ ਉੱਪਰ ਚੱਲਦੇ ਹੋਏ ਹੀ ਉਸ ਮੰਜ਼ਿਲ ਨੂੰ ਪ੍ਰਾਪਤ ਕਰ ਸਕਦੇ ਹਾਂ। ਔਰ ਇਹ ਸ਼ਬਦ ਜਿਹੜਾ ਨੌ ਦੁਆਰਾਂ ਚ ਆਈ ਨੀ, ਨੌ ਦੁਆਰਾਂ ਦੇ ਵਿੱਚ ਸ਼ੋਰ, ਬਹੁਤ ਸ਼ੋਰ ਹੈਗਾ। ਇਹਨਾਂ ਸ਼ੋਰਾਂ ਦੇ ਵਿੱਚੋਂ ਨਿਕਲਾਂਗੇ ਤੇ ਦਸਵੇਂ ਦੁਆਰ ਦੇ ਵਿੱਚ ਉਹ ਸ਼ਬਦ ਜਿਹੜਾ ਅਨਹਦ ਆਵਾਜ਼, ਯਾਨੀ ਅਨਹਦ ਐਸੀ ਜਿਹਦੀ ਕੋਈ ਹੱਦ ਨਹੀਂ, ਨਾ ਵਜਾਣ ਦਾ ਪਤਾ ਹੈ, ਨਾ ਉਹਦਾ ਆਦਿ ਨਾ ਅੰਤ ਪਤਾ ਹੈ। ਇਹ ਤੁਹਾਨੂੰ ਦਸਵੇਂ ਦੁਆਰ ਦੇ ਵਿੱਚ ਸੁਣਾਈ ਦੇਗੀ, ਇਸ ਮੁਲਕ ਦੇ ਵੀ ਸੁਣਾਈ ਦੇ ਹੀ ਨਹੀਂ ਸਕਦੀ।
ਮੁਕਤ ਪਈ ਬੰਧਨ ਗੋਇ ਖੋਲੇ, ਸ਼ਬਦ ਸੁਰਤ ਪਤ ਪਾਈ।
ਮੁਕਤੀ ਦਾ ਬੰਧਨ ਖੋਲਣ ਵਾਲਾ ਕੌਣ ਹੈ? ਸ਼ਬਦ। ਸ਼ਬਦ ਕੌਣ ਹੈ? ਜਿਹੜਾ ਇਸ ਆਤਮਾ ਨੂੰ ਅਨੰਤ ਮੰਡਲਾਂ ਦੇ ਪਾਰ ਲੈ ਕਰਕੇ ਜਾਂਦਾ, ਉਸੇ ਨੂੰ ਗੁਰੂ ਨਾਨਕ ਸਾਹਿਬ ਨੇ ਗੁਰੂ ਕਿਹਾ ਹੈ, ਜਿਹੜੇ ਸਾਰੇ ਹੀ ਗੁਰੂਆਂ ਦਾ ਗੁਰੂ ਹੈ। ਜੇ ਰੂਪੀ ਜੀਵਾਤਮਾ ਵੀ ਜਿਹੜੀ ਜਿਸਨੂੰ ਅਸੀਂ ਗੁਰੂ ਕਹਿੰਦੇ ਹਾਂ, ਉਹਦੀ ਵੀ ਮਾਨਤਾ ਇਸ ਸ਼ਬਦ ਦੇ ਕਾਰਨ ਹੈ, ਕਿਉਂਕਿ ਉਸਨੇ ਉਸ ਸ਼ਬਦ ਨੂੰ ਪ੍ਰਾਪਤ ਕਰ ਲਿਆ। ਤੇ ਅਸੀਂ ਵੀ ਮਹਾਨ ਬਣਨ ਵਾਸਤੇ ਜਨਮ ਲਿਆ ਹੈ, ਸਿਰਫ ਮਹਾਨ ਕਹਿਣ ਵਾਸਤੇ ਨਹੀਂ। ਮਹਾਨ ਜੋ ਨਜ਼ਰ ਆ ਰਹੇ ਨੇ ਉਹਨਾਂ ਦਾ ਆਚਰਣ ਧਾਰਨ ਕਰਨਾ, ਉਹਨਾਂ ਦੇ ਕਰੈਕਟਰ ਨੂੰ ਅਸੀਂ ਆਪਣੇ ਅੰਦਰੋਂ ਉਜਾਗਰ ਕਰਨਾ, ਉਸ ਨੂੰ ਉਜਾਗਰ ਕਰਨ ਦੇ ਬਾਅਦ ਹੀ ਇਹ ਜੀਵਾਤਮਾ ਜਿਹੜੀ ਹੈ ਮਹਾਨ ਬਣ ਸਕਦੀ ਹੈ। ਨਹੀਂ ਤੇ 84 ਦਾ ਗੇੜ ਸਭ ਦੇ ਸਾਹਮਣੇ ਮੌਜੂਦ ਹੈ।
ਨਾਨਕ ਰਾਮ ਨਾਮ ਰਿਧੀ ਅੰਤਰ, ਗੁਰਮੁਖ ਮੇਲ ਮਿਲਾਈ।
ਗੁਰਮੁਖ ਦੇ ਜ਼ਰੀਏ ਰਾਮ ਦਾ ਨਾਮ, ਜੋ ਕਿ ਇੱਕ ਸ਼ਬਦ ਹੈ, ਇਸ ਸਰੀਰ ਦੇ ਅੰਦਰ ਅਸੀਂ ਅੰਤਰ ਦੇ ਵਿੱਚ ਪ੍ਰਾਪਤ ਕਰ ਸਕਦੇ ਹਾਂ ਦਸਵੇਂ ਦੁਆਰ ਦੇ ਵਿੱਚ। ਹੋਰ ਕੋਈ ਵੀ ਜਗ੍ਹਾ ਇਸ ਸ਼ਬਦ ਨੂੰ ਮਿਲਣ ਦੇ ਨੇ? ਸਾਧਸੰਗ ਜੀ ਵਿਚਾਰ ਕਰਕੇ ਦੇਖੋ, ਸ਼ਬਦ ਕਿੱਥੇ ਹੈ ਅੰਦਰ? ਯਾਨੀ ਕਿ ਪਰਮਾਤਮਾ ਕਿੱਥੇ ਹੈ ਅੰਦਰ? ਆਤਮਾ ਕਿੱਥੇ ਹੈ ਅੰਦਰ? ਤੇ ਮਿਲਣ ਵਾਸਤੇ ਉਹ ਕਿਸੇ ਹੋਰ ਜਗ੍ਹਾ ਅਪਾਇੰਟਮੈਂਟ ਲਏਗੀ, ਕਿਸੇ ਹੋਰ ਮੁਲਕ ਵਿੱਚ ਮਿਲੇਗੀ, ਕਿਸੇ ਡੇਰੇ ਮੰਦਰ ਗੁਰਦੁਆਰੇ ਵੀ, ਕਿਸੇ ਜਗ੍ਹਾ ਕੁਛ ਨਹੀਂ ਹੈ। ਸਿਰਫ ਇਹ ਹੈ ਕਿ ਪ੍ਰਚਾਰ ਵਾਸਤੇ ਜਿਹੜੀਆਂ ਰੂਹਾਂ ਨੂੰ ਤੈਅ ਕੀਤਾ ਗਿਆ, ਉਹਨਾਂ ਕੋਲੋਂ ਪ੍ਰਚਾਰ ਦਾ ਸਿੱਧਾ ਜਿਹਾ ਰਸਤਾ ਲਓ ਔਰ ਆਪਣੀ ਨਿੱਜੀ ਜ਼ਿੰਦਗੀਆਂ ਦੇ ਵਿੱਚ, अपनी इंद्रिया नु सीमित कर दियो, अहंकार नु पलट लो, यानी के बुलिया रब दा की बाणा इधरों कुटना ते उधर लाना, यानी के इस अहंकार नु इधरों कुट लो और उधर लगा दो। यही गुरु दा उपदेश है, यही नाम है, यही अमृत है, यही सत्संग है। जिसने इस सत दी संगत कर ली, इन्हां वचना नु धारण कर लिया, वह सदा लई जन्म और मरण दे विचों निकल के अपनी आत्मा दा कल्याण करन दे काबिल बन गया। सा संगत जी, साचखंड तो जड़ी वाणी आती है गुरु नानक साहब अपने अंग नु स्पष्ट करन वास्ते, इस भरम चो कढ़न वास्ते और आत्मा दे कल्याण वास्ते देंदे हैं। पिछले तीन सत्संगा दे विच गुरु नानक साहब ने बिल्कुल बड़ी खुली और विस्तृत व्याख्या दी है प्रकृति की और इस मुल्क दे विच चल रहे ब्रह्म की परमात्मा की शब्द की और जिन्हिया भी गदियां मत और धर्म चल रहे हैं सब दे बिल्कुल स्पष्ट विश्लेषण करते हैं। कोई निंदा या वड्याई का विषय नहीं, ना ही कोई अधूरे अर्थ कढ़ के इन्हां भरमां दे विच फसे। यानी कि शब्द एक मर्यादा का नाम है। अगर असी मर्यादा दे विच आ जावांगे तो शब्द बाहरों नहीं जी आना, तो शब्द पहले तो ही अंदर है। उच्चे खासे महल दे बांगा दे खुदाए, सुते बांग ना सुन सके रेया खुदा जगाए। ये बांग दिन रात निरंतर तो आड़े अंतर दे भी।